ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ
ਸਿਮਰ ਭਾਈ
ਕਾਂਸ਼ੀ ਸਿਮਰਨਾਤ ਮੋਕਸ਼ਮ। ਸ਼ਾਸਤਰਾਂ ਵਿੱਚ ਲਿਖਿਆ ਜਿਹੜਾ ਕਾਂਸ਼ੀ ਵਿੱਚ ਰਹੇਗਾ ਉਹਨੂੰ ਮਰ ਕੇ ਮੁਕਤੀ ਪ੍ਰਾਪਤ ਹੋਏਗੀ। ਪਰ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ, ਮੁਕਤੀ ਕਿਵੇਂ ਪ੍ਰਾਪਤ ਹੋਣੀ ਹੈ ਉਸ ਦਾ ਢੰਗ ਤਰੀਕਾ ਜੁਗਤੀ ਤੁਹਾਨੂੰ ਅਸੀਂ ਦੱਸਦੇ ਹਾਂ। ਮੁਕਤੀ ਨੂੰ ਪ੍ਰਾਪਤ ਕਰਨ ਦਾ ਸਾਧਨ ਕੀ ਹੈ ਉਹ ਦੱਸਦੇ ਹਾਂ। ਤਾਂ ਕਬੀਰ ਸਾਹਿਬ ਜੀ ਕਹਿੰਦੇ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਹੇ ਭਾਈ, ਜੋ ਰਾਮ ਸਾਰਿਆਂ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ, ਰਾਮ ਜਿਹਦਾ ਸਿਮਰਨ ਕਰਨਾ ਸਭ ਤੋਂ ਮਹਾਨ ਹੈ, ਔਰ ਰਾਮ ਜੋ ਸਿਮਰਨ ਯੋਗ ਹੈ, ਉਸ ਰਾਮ ਦਾ ਤੂੰ ਸਿਮਰਨ ਕਰਿਆ ਕਰ। ਦੋ ਤਰ੍ਹਾਂ ਦੀ ਅਵਸਥਾ ਹੈ, ਇੱਕ ਜਾਪ ਹੈ, ਇੱਕ ਸਿਮਰਨ ਹੈ। ਜਾਪ ਹਮੇਸ਼ਾ ਰਸਨਾ ਨਾਲ, ਜ਼ੁਬਾਨ ਨਾਲ ਬੋਲ ਕੇ ਕੀਤਾ ਜਾਂਦਾ ਹੈ। ਸਿਮਰਨ ਸਾਧ ਸੰਗਤ ਦੀ ਸੁਰਤ ਦੁਆਰਾ ਕੀਤਾ ਜਾਂਦਾ ਹੈ, ਜਿਹਨੂੰ ਆਪਾਂ ਚੇਤਾ ਸ਼ਕਤੀ ਆਖਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ, ਚੇਤਨਾ ਹੈ ਤਾਂ ਚੇਤ ਲੈ, ਇਸ ਦਿਨ ਮੈਂ ਪ੍ਰਾਣੀ। ਹੇ ਪ੍ਰਾਣੀ, ਜੇ ਚੇਤੇ ਕਰਨ ਯੋਗ ਹੀ ਹੈ ਤਾਂ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹੋ, ਚੇਤਾ ਆਈ ਤਾਂ ਚੇਤ, ਸਾਹਿਬ ਸੱਚਾ ਸੋ ਧਨੀ। ਜੇ ਚੇਤੇ ਕਰਨਾ ਤਾਂ ਉਸ ਧਨੀ ਮਾਲਕ ਵਾਹਿਗੁਰੂ ਨੂੰ ਯਾਦ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ। ਪਰ ਸਿਮਰਨ ਦੀ ਯਾਦ ਬੜੀ ਕਠਿਨ ਹੈ, ਬਹੁਤ ਔਖੀ ਹੈ। ਸਿਮਰਨ ਦਾ ਪੰਗ ਤੈਅ ਕਰਨ ਵਾਸਤੇ ਪਹਿਲੇ ਸਾਧਨ ਬੜੇ ਜ਼ਰੂਰੀ ਹਨ। ਸੇਵਾ ਕਰਦਿਆਂ ਕਰਦਿਆਂ ਮਨ ਨੂੰ ਨਿਰਮਲ ਕਰਨਾ, ਸਤਸੰਗਤ ਕਰਦਿਆਂ ਮਨ ਨੂੰ ਨਿਰਮਲ ਕਰਨਾ, ਔਰ ਫਿਰ ਰਸਨਾ ਨਾਲ ਜਾਪ ਕਰਨਾ। ਸਾਨੂੰ ਪੰਜ ਪਿਆਰੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਬਖਸ਼ਿਸ਼ ਕਰਦੇ ਹੈ, ਅਸੀਂ ਉਸ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਔਰ ਜਿੰਨੀ ਵੀ ਗੁਰੂ ਕੀ ਬਾਣੀ ਹੈ, ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਗੁਰਬਾਣੀ ਜਾਪ ਰੂਪ ਵੀ ਹੈ, ਸਿਮਰਨ ਰੂਪ ਵੀ ਹੈ, ਔਰ ਤੱਤ ਬੋਧ ਦੀ ਲਿਖਾਇਕ ਵੀ ਹੈ। ਜਿਹੜਾ ਕਈ ਵਾਰੀ ਸਾਡੇ ਕੁਝ ਵੀਰ ਇਹ ਗੱਲ ਕਹਿ ਦਿੰਦੇ ਹੈ, ਜਾਪ ਹੋਰ ਚੀਜ਼ ਹੈ, ਸਿਮਰਨ ਹੋਰ ਚੀਜ਼ ਹੈ, ਗੁਰਬਾਣੀ ਹੋਰ ਗੱਲ ਹੈ। ਇਹ ਗੱਲ ਗੁਰਮਤ ਦੇ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਯੋਗ ਨਹੀਂ, ਠੀਕ ਨਹੀਂ। ਜੇ ਕੋਈ ਗੁਰਸਿੱਖ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਗੁਰਬਾਣੀ ਦਾ ਪਾਠ ਸੁਣਦਾ ਹੈ, ਉਹ ਵੀ ਸਿਮਰਨ ਵਿੱਚ ਜੁੜਿਆ ਹੋਇਆ ਹੈ। ਜੇ ਕੋਈ ਗੁਰਸਿੱਖ ਰਸਨਾ ਨਾਲ ਵਿਸ਼ੇਸ਼ ਰੂਪ ਦੇ ਵਿੱਚ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਉਹ ਵੀ ਭਾਈ ਜਾਪਕ ਹੈ। ਇਸ ਕਰਕੇ ਪਹਿਲਾਂ ਰਸਨਾ ਨਾਲ ਜਾਪ ਕਰਨਾ, ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਨ, ਕਿਉਂਕਿ ਅੰਤ ਕਰਨ ਨੂੰ ਜਨਮ ਜਨਮ ਕਿਸ ਮਨ ਕੋ ਮਲ ਲਾਗੇ, ਕਾਲਾ ਹੋਇਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋ ਗਈ, ਜੋ ਸੋ ਧੋਵਣ ਪਾਹੋ। ਦੋਨੋਂ ਅੰਤ ਕਰਨ ਦੀਆਂ ਸਾਰੀਆਂ ਮੈਲਾਂ ਲਹਿ ਜਾਂਦੀਆਂ ਹਨ, ਫਿਰ ਮਨ ਟਿਕ ਜਾਂਦਾ ਹੈ, ਸੁਰਤ ਲੱਗ ਜਾਂਦੀ ਹੈ। ਔਰ ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਜਦੋਂ ਐਨ ਅੰਤੇ ਕਰਨ ਬੁੱਧੀ ਨਿਰਮਲ ਹੋ ਜਾਂਦੀ ਹੈ, ਫਿਰ ਇੱਥੇ ਸਿਮਰਨ ਦਾ ਪ੍ਰਭਾਵ ਚੱਲ ਪੈਂਦਾ ਹੈ। ਇਸ ਕਰਕੇ ਤਾਂ ਸਿਮਰਨ ਯੋਗ ਕਿਹਾ ਹੈ, ਜੋ ਸਿਮਰਨ ਯੋਗ ਵਾਹਿਗੁਰੂ ਹੈ ਉਹਦਾ ਸਿਮਰਨ ਕਰ। ਇਸੇ ਤਰ੍ਹਾਂ ਰਾਮ ਸਿਮਰ, ਹੇ ਭਾਈ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਬਾਣੀ ਦੁਆਰਾ, ਰਸਨਾ ਦੁਆਰਾ। ਔਰ ਉਸ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ, ਉਹ ਬਾਣੀ ਦੁਆਰਾ ਵੀ ਉਹਦਾ ਸਿਮਰਨ ਕਰਨਾ ਹੈ, ਔਰ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਵਿਆਪਕ ਹੈ ਸਾਰਿਆਂ ਵਿੱਚ, ਉਹਦਾ ਸਰੀਰ ਦੁਆਰਾ ਭਾਵ ਰੋਮ ਰੋਮ ਦੁਆਰਾ ਵੀ ਉਹਦਾ ਸਿਮਰਨ ਕਰਨਾ ਹੈ। ਇਸ ਤਰ੍ਹਾਂ ਉਸ ਰਾਣੇ ਹੋ ਵਾਹਿਗੁਰੂ ਪਰਮੇਸ਼ੁਰ ਦਾ ਹੋ ਭਾਈ ਹੋ ਗੁਰਸਿੱਖ। ਭਾਈ ਦਾ ਅਰਥ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਸਿਮਰਨ ਕਰੇਗਾ ਤਾਂ ਤੂੰ ਰਾਮ ਦਾ ਹੀ ਰੂਪ ਹੋ ਜਾਏਗਾ, ਵਾਹਿਗੁਰੂ ਪਰਮੇਸ਼ੁਰ ਦਾ ਰੂਪ ਤੂੰ ਬਣ ਜਾਏਗਾ। ਇਸ ਕਰਕੇ ਐਸੀ ਸਿਮਰਨ ਦੇ ਵਿੱਚ ਸ਼ਕਤੀ ਹੈ, ਬਰਕਤ ਹੈ। ਔਰ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਇਹ ਪ੍ਰਾਣੀਓ ਮੁਕਤੀ ਤਾਂ ਪਰਮੇਸ਼ੁਰ ਦਾ ਨਾਮ ਦਿੰਦਾ, ਪਰਮੇਸ਼ੁਰ ਦੇ ਨਾਮ ਨਾਲ ਮੋਕਸ਼ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਉਸ ਵਾਹਿਗੁਰੂ ਦਾ ਭਾਈ ਸਿਮਰਨ ਕਰਿਆ ਕਰੋ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਰੋਮ ਰੋਮ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਹੋ ਭਾਈ
ਰਾਮ ਨਾਮ ਸਿਮਰਨ ਬਿਨਾਂ,
ਹੋ ਪਰਮੇਸ਼ੁਰ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਜਿਹੜੇ ਜੀਵ ਹਨ, ਸਿਮਰਨ ਤੋਂ ਖਾਲੀ ਹਨ, ਸਿਮਰਨ ਤੋਂ ਜਿਹੜਾ ਹਿਰਦਾ ਸੁਣਿਆ ਹੈ, ਅਧਿਕ ਤੋਂ ਅਧਿਕ, ਵੱਡੇ ਤੋਂ ਵੱਡੇ, ਅਧਿਕਾਈ ਦਾ ਅਰਥ ਹੁੰਦਾ ਵੱਡੇ ਤੋਂ ਵੱਡੇ, ਜਿਹੜੇ ਬਹੁਤ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਅਖਵਾਉਣ ਵਾਲੇ ਸਨ, ਉਹ ਵੀ ਡੁੱਬ ਗਏ ਸੰਸਾਰ ਭੋਡਲ ਦੇ ਵਿੱਚ, 84 ਲੱਖ ਡੂਨਾਂ ਦੇ ਵਿੱਚ, ਆਵਾਗਮਨ ਦੇ ਸਮੁੰਦਰ ਦੇ ਵਿੱਚ ਡੁੱਬ ਗਏ ਜਿਹੜੇ ਵੱਡੇ ਤੋਂ ਵੱਡੇ ਜੀਵ ਸਨ। ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ
ਆਨਤਾ ਸੁੱਤ ਦੇਹ ਗ੍ਰਹ,
ਬਨਤਾ ਦੇ ਇਸਤਰੀ ਹੈ, ਸੁੱਤ ਪੁੱਤਰ ਹੈ, ਦੇ ਸਰੀਰ ਹੈ, ਜਾਂ ਦੇਹ ਨੂੰ ਕਹਿ ਲਓ ਬਈ ਜਿਹੜੇ ਤੇਰੇ ਦੇਹ ਦੇ ਸੰਬੰਧੀ ਹੈ, ਔਰ ਗ੍ਰਹਿ ਜਿਹੜਾ ਘਰ ਹੈ,
ਸੰਪਤ ਸੁਖਦਾਈ,
ਸੰਪਤ ਵਿਭੂਤੀ, ਹਾਥੀ ਘੋੜੇ ਗਾਵਾਂ ਮੱਝਾਂ ਆਦਿਕ ਜਿੰਨੇ ਵੀ ਇਹ ਸੁੱਖ ਦੇਣ ਵਾਲੇ ਤੋਂ ਮੰਨੇ ਆ ਕਿ ਇਹਨਾਂ ਵਿੱਚੋਂ ਮੈਨੂੰ ਸੁੱਖ ਪ੍ਰਾਪਤ ਹੁੰਦਾ, ਇਹ ਸਾਰੇ ਸੁੱਖ ਦੇਣ ਵਾਲੇ ਹੈ, ਇਹ ਸੁੱਖਾਂ ਦੇ ਦਾਤੇ ਹੈ, ਇਹ ਜਿੰਨੇ ਵੀ ਹਨ,
ਕਸ਼ ਨਾ ਹੋ ਤੇਰੇ,
ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਹੈ, ਕਿਸੇ ਨੂੰ ਤੇਰਾ ਸਾਥ ਨਹੀਂ ਦੇਣਾ, ਦੇਹ ਦੀ ਨਾਲ ਨਹੀਂ ਸਾਥ ਦਿੰਦੀ। ਦਸਵੀਂ ਪਾਤਸ਼ਾਹ ਜੀ ਕਹਿੰਦੇ ਹੈ ਕਿ ਅੰਤ ਦੇ ਸਮੇਂ ਸੰਗ ਕੀ ਦੇਹ ਨਾ ਸੰਗ ਸਦੈ ਹੈ, ਨਾਲ ਰਹਿਣ ਵਾਲੀ ਜਿਹੜੀ ਦੇਹ ਤੇਰੀ ਸਾਥੀ ਹੈ ਨਾ, ਉਹ ਵੀ ਨਾਲ ਨਹੀਂ ਤੇਰੇ ਜਾਏਗੀ, ਉਹ ਵੀ ਇੱਥੇ ਰਹਿ ਜਾਏਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੈਸਾ ਵੈਰਾਗਮਈ ਉਪਦੇਸ਼ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੁ ਸਭ ਲਾਗੇ, ਕਿਆ ਡਾਰਾ ਕਿਆ ਮੀਤ। ਇਸ ਕਰਕੇ ਸਾਹਿਬ ਕਹਿੰਦੇ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਜਿੰਨੀ ਜਾਵੇਗਾ ਪ੍ਰਲੋਕ ਨੂੰ, ਇਹਨਾਂ ਵਿੱਚੋਂ ਕੋਈ ਵੀ ਤੇਰੀ ਜਮਾਂ ਤੋਂ ਰੱਖਿਆ ਨਹੀਂ ਕਰੇਗਾ, ਤੇਰੀ ਸਹਾਇਤਾ ਨਹੀਂ ਕਰੇਗਾ।
ਕਾਲ ਅਵਧ ਆਈ,
ਤੇਰਾ ਕਾਲ, ਕਾਲ ਦਾ ਅਵਧ ਸਮਾਂ ਆ ਗਿਆ, ਜਾਂ ਕਾਲ ਅਰਥ ਹੁੰਦਾ ਸਮਾਂ, ਸਮੇਂ ਦੀ ਅਵਧੀ, ਸਮੇਂ ਦੀ ਹੱਦ ਆ ਗਈ, ਭਾਵ ਜਿੰਨੇ ਸਵਾਸ ਮਿਲੇ ਹੈ ਉਹਨਾਂ ਦੇ ਪੂਰੇ ਹੋਣ ਦੀ ਅਵਧੀ ਆ ਗਈ, ਸਮਾਂ ਆ ਗਿਆ। ਅਵਧ, ਉਸ ਸਮੇਂ ਨੂੰ ਕੋਈ ਕੱਟ ਨਹੀਂ ਸਕੇਗਾ ਜਿਹੜਾ ਅਖੀਰਲਾ ਸਮਾਂ ਹੈ, ਜਿਹੜੀ ਔੜਕ ਅਵਧੀ ਆ ਜਾਂਦੀ ਹੈ ਨਾ, ਉਹਨੂੰ ਕੋਈ ਅਵਧ ਰੋਕ ਨਹੀਂ ਸਕਦਾ। ਇਸ ਕਰਕੇ ਜਦੋਂ ਤੇਰਾ ਅਖੀਰਲਾ ਸਮਾਂ ਆਇਆ, ਇਹਨਾਂ ਚੋਂ ਕਿਸੇ ਨੂੰ ਵੀ ਤੇਰੀ ਰੱਖਿਆ ਨਹੀਂ ਕਰਨੀ, ਤੈਨੂੰ ਬਚਾ ਨਹੀਂ ਸਕਣਾ।
ਮਨ ਬਾਜ ਬਨ ਕਾਰ,
ਮਹਾਰਾਜ ਅੱਗੇ ਦੱਸਦੇ ਆ, ਕਬੀਰ ਸਾਹਿਬ ਕਹਿੰਦੇ ਵੇਖ, ਦੂਸਰੇ ਬੰਨੇ ਵੱਡੇ ਤੋਂ ਵੱਡੇ ਪਾਪੀਆਂ ਨੇ ਵੀ ਪਰਮੇਸ਼ੁਰ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ। ਅਜਾ ਮਲ ਪਾਪੀ ਵਰਗਿਆਂ ਨੇ ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਔਰ ਨਾਰਾਇਣ ਨਾਰਾਇਣ ਕਹਿੰਦਾ ਅਜਾ ਮਲ ਗਣਕਾ ਦੇ ਦੁਆਰੇ ਜਾਣ ਵਾਲਾ ਮੁਕਤ ਹੋ ਗਿਆ। ਵੱਧ ਜੋ ਹਾਥੀ ਸੀ ਹਰੀਹਰ ਖੇਤਰ ਤੇ ਜਿਸ ਦੀ ਵਾਹਿਗੁਰੂ ਨੇ ਰੱਖਿਆ ਕੀਤੀ। ਸਾਧ ਸੰਗਤ ਜੀ ਇਹ ਦੋ ਭਰਾ ਸਨ, ਦੇਵ ਗੰਧਰਵ ਦੇ ਪੁੱਤਰ ਸਨ। ਵੱਡੇ ਨੇ ਆਪਣੇ ਭਰਾ ਦੀ ਸਾਰੀ ਜਾਇਦਾਦ ਨੱਪ ਲਈ, ਦੱਬ ਲਈ ਔਰ ਉਸ ਨੂੰ ਘਰ ਤੋਂ ਕੱਢ ਦਿੱਤਾ। ਜਦੋਂ ਛੋਟਾ ਭਰਾ ਜਾਣ ਲੱਗਾ, ਕਹਿਣ ਲੱਗਾ ਚੰਗਾ ਮੇਰਾ ਹਿੱਸਾ ਨਹੀਂ ਦਿੱਤਾ, ਤੂੰ ਵੀ ਸੁੱਖ ਨਾ ਮਾਣੇ, ਹਾਥੀ ਵਰਗੀ ਜੂਨ ਭੋਗਣਾ ਕਰੇ। ਵੱਡਾ ਕਹਿਣ ਲੱਗਾ ਮੈਂ ਕਿਉਂ ਹਾਥੀ ਬਣਾ, ਤੂੰ ਤੰਦੂਆ ਬਣੇ ਚੱਲਦਾ ਜੀਵੋ। ਕਹਿਣ ਲੱਗਾ ਚੰਗਾ ਤੈਨੂੰ ਹੀ ਖਾਵਾਂਗਾ। ਇਹ ਹਰੀਹਰ ਖੇਤਰ ਤੇ ਜਦੋਂ ਨਦੀ ਦੇ ਵਿੱਚ ਹਾਥੀ ਪੀਣ ਵਾਸਤੇ ਪਾਣੀ ਗਿਆ ਤਾਂ ਗ੍ਰਾਹ ਨੇ ਪਕੜ ਲਿਆ। ਉਹਨੇ ਫਿਰ ਕਮਲ ਫੁੱਲ ਪਾਣੀ ਦੇ ਵਿੱਚ ਰੁੜਿਆ ਜਾ ਰਿਹਾ ਸੀ, ਸੁੰਡ ਵਿੱਚ ਲੈ ਕੇ ਅਰਦਾਸ ਕੀਤੀ ਵਾਹਿਗੁਰੂ ਦੇ ਅੱਗੇ। ਅਰਦਾਸ ਸ਼ਕਤੀ ਦੀ ਬੜੀ ਵੱਡੀ ਬਰਕਤ ਹੈ। ਤਾਂ ਵਾਹਿਗੁਰੂ ਨੇ ਕਰ ਧਰੇ ਚੱਕਰ, ਬੈਕੁੰਠ ਤੇ ਆਏ ਗਦ ਹਸਤੀ ਕੇ ਪ੍ਰਾਣ ਉਬਾਰੀਏ ਲਏ। ਪ੍ਰਾਣਾਂ ਦੀ ਰੱਖਿਆ ਕੀਤੀ, ਹਾਥੀ ਦੀ ਵੀ ਰੱਖਿਆ ਕੀਤੀ, ਉਹਨੇ ਵੀ ਵਾਹਿਗੁਰੂ ਨੂੰ ਸਿਮਰਿਆ ਯਾਦ ਕੀਤਾ। ਗਣਕਾਂ ਨੇ ਵੀ ਜੋ ਪਤਿਤ ਕਰਮ ਕਰਨ ਵਾਲੇ ਸਨ ਇਹ ਸਾਰੇ ਗਣਕਾਂ ਆਦਿਕ
ਕਰਮ ਕਿੰਨੇ
ਪਾਪੀ, ਪਾਪੀਆਂ ਵਾਲੇ ਜਿਹੜੇ ਕਰਮ ਕਰਨ ਵਾਲੇ ਪਾਪੀ ਜੀਵ ਸਨ ਸਾਰੇ ਹੀ
ਉਤਰ ਪਾਰ ਪਰੇ,
ਸਾਰੇ ਜਿੰਨੇ ਸੰਸਾਰ ਭੋਦਲ ਤੋਂ ਪਾਰ ਉਤਰ ਗਏ। ਬਾਅਦ ਇਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਹੋਇਆ। 84 ਵਿੱਚ ਪੈਣ ਤੋਂ ਵਾਹਿਗੁਰੂ ਨੇ ਜਮਾਂ ਦੇ ਵਸ ਵਿੱਚ ਪੈਣ ਤੋਂ ਔਰ ਨਰਕਾਂ ਦੇ ਵਿੱਚ ਪੈਣ ਤੋਂ ਵਾਹਿਗੁਰੂ ਨੇ ਇਹਨਾਂ ਨੂੰ ਪਾਰ ਕਰ ਦਿੱਤਾ। ਭਾਵ ਪਾਰਲੇ ਕਿਨਾਰੇ ਮੁਕਤੀ ਦੇ ਕਿਨਾਰੇ ਤੇ ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪਹੁੰਚਾ ਦਿੱਤਾ, ਇਹ ਮੁਕਤ ਹੋ ਗਏ।
ਰਾਮ ਨਾਮ ਲੀਨੇ,
ਪਰਮੇਸ਼ਰ ਦਾ ਭਾਈ ਨਾਮ ਲੈਣ ਕਰਕੇ। ਇਹਦਾ ਮਨ ਕੋਈ ਕਾਂਸ਼ੀ ਚ ਨਹੀਂ ਰਹਿੰਦਾ ਸੀ, ਹਾਥੀ ਕਾਂਸ਼ੀ ਵਿੱਚ ਨਹੀਂ, ਗਣਕਾ ਕਾਂਸ਼ੀ ਵਿੱਚ ਨਹੀਂ, ਪਰ ਵਾਹਿਗੁਰੂ ਦਾ ਨਾਮ ਲੈਣ ਕਰਕੇ ਵੱਡੇ ਤੋਂ ਵੱਡੇ ਪਾਪੀ ਵੀ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਹੋ ਗਏ। ਇਹਨਾਂ ਨੇ ਵੀ ਰਾਮ ਦਾ ਨਾਮ ਲੈਣ ਕਰਕੇ ਮੁਕਤੀ ਲੈ ਲਈ, ਮੁਕਤੀ ਪ੍ਰਾਪਤ ਕਰ ਲਈ, ਉਹ ਪਾਰ ਉਤਾਰਾ ਹੋ ਗਿਆ।
ਕੁੱਕਰ ਕੁੱਕਰ ਜੋਨ ਭਰਮੇ,
ਭਾਈ ਕਬੀਰ ਜੀ ਬਾਰ ਬਾਰ ਇਸ ਜੀਵ ਨੂੰ ਸਮਝਾ ਰਹੇ ਕਿ ਵੇਖ, ਸੂਰਾਂ ਦੀ ਕੁੱਕਰ ਕੁੱਤਿਆਂ ਦੀ ਜੋਨਾਂ ਦੇ ਵਿੱਚ ਪੈਂਦਾ ਹੋਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਦ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਦੇਓ, ਮਿਲ ਜਗਦੀਸ਼ ਮਿਲਣ ਕੀ ਬੜੀਆ, ਚਰਮਕਾਲ ਬੇਲ ਸੁੰਦਰੀਆ। ਤੇ ਤੂੰ ਕਈ ਜਨਮ ਸੂਰਾਂ ਦੀ ਜੂਨ ਭੋਗੀ, ਕਈ ਜਨਮ ਕੁੱਕਰ ਕੁੱਤਾ ਬਣਿਆ, ਅਨੇਕਾਂ ਦੁਨੀਆਂ ਦੇ ਵਿੱਚ ਭਰਮਦਾ ਰਿਹਾ, ਆਉਂਦਾ ਜਾਂਦਾ ਚੱਕਰ ਲਾਉਂਦਾ ਰਿਹਾ,
ਇਲਾਜ ਨਾ ਆਈ,
ਮੈਨੂੰ ਫੇਰ ਵੀ ਲੱਗਿਆ ਨਹੀਂ ਆਉਂਦੀ ਹੈ। ਜਾਂ ਆ ਕੁੱਕਰ ਤੇ ਸੂਕਰ ਸੂਰਾਂ ਨੂੰ ਭਟਕਦਿਆਂ ਨੂੰ ਵੇਖ ਕਿ ਇਹਨਾਂ ਜੁਨੀਆਂ ਦੇ ਵਿੱਚੋਂ ਤੂੰ ਆਇਆ, ਇਹਨਾਂ ਵਿੱਚੋਂ ਆ ਕੇ ਤੈਨੂੰ ਵਾਹਿਗੁਰੂ ਨੇ ਮਨੁੱਖਾ ਦੇ ਦਿੱਤੀ ਹੈ, ਤੇ ਤੈਨੂੰ ਫੇਰ ਵੀ ਲੱਗਿਆ ਨਹੀਂ ਆਉਂਦੀ ਹੈ ਇੱਕ ਪਲ ਵਾਸਤੇ ਵੀ।
ਰਾਮ ਨਾਮ ਸਾਡ ਅੰਮ੍ਰਿਤ,
ਵਾਹਿਗੁਰੂ ਪਰਮੇਸ਼ਰ ਦਾ ਜੋ ਅੰਮ੍ਰਿਤ ਰੂਪ ਨਾਮ ਹੈ ਨਾ, ਰਮੇ ਹੋ ਵਾਹਿਗੁਰੂ ਦਾ, ਉਸ ਨੂੰ ਛੱਡ ਕੇ, ਤਿਆਗ ਕੇ, ਨਾਮ ਜਪਣ ਨੂੰ ਛੱਡ ਕੇ,
ਵਾਹੇ ਦੇਖ ਖਾਈ,
ਸਾਡੇ ਵਾਸਤੇ ਬਹੁ ਖਾਂਦਾ ਫਿਰਦਾ, ਤੰਬਾਕੂ ਪੀਨਾ, ਸ਼ਰਾਬਾਂ ਪੀਨਾ, ਨਸ਼ੇ ਪੀ ਰਿਹਾ ਹੈ, ਇਸੇ ਤਰ੍ਹਾਂ ਵਿਸ਼ਿਆਂ ਦੀ ਬਹੁ ਖਾ ਰਿਹਾ ਹੈ, ਵਕਾਰਾਂ ਦੀ ਬਹੁ ਖਾਈ ਜਾਂਦਾ ਦਿਨ ਰਾਤ। ਐਸਾ ਮੋਲਕ ਮ੍ਰਿਤੂ ਦੇ ਭੈ ਨੂੰ ਰਹਿਤ ਕਰਨ ਵਾਲਾ ਜੋ ਤੇਰੇ ਜੀਵਨ ਵਿੱਚ ਅੰਮ੍ਰਿਤ ਰਸ ਆਨੰਦ ਪੈਦਾ ਕਰਨ ਵਾਲਾ, ਉਸ ਨਾਮ ਨੂੰ ਛੱਡ ਕੇ
ਰਾਜ ਧਰਮ ਕਰਮ ਦੇ ਦਿਲ ਖੇਦ,
ਵਿਸ਼ਿਆਂ ਦੀ ਵਿਕਾਰਾਂ ਦੀ ਵਿਉਹ ਖਾਂਦਾ ਹੀ ਤੁਰਿਆ ਜਾਂਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਤਦ ਧਰਮ ਕਰਮ ਦੇ ਦਿਲ ਖੇਦ, ਜਿਹੜੇ ਕਰਮ ਭਰਮ ਦੇ ਚੱਕਰ ਵਿੱਚ ਪਾਉਣ ਵਾਲੇ ਹੈ। ਨਖੇਦ ਔਰ ਵਿਧੀ ਪੱਖ ਦੇ ਕਰਮ, ਵਿਧੀ ਪੱਖ ਕਹਿੰਦੇ ਪੁੰਨਾਂ ਵਾਲੇ ਕਰਮ, ਨਖੇਦ ਕਰਮ ਕਹਿੰਦੇ ਪਾਪਾਂ ਵਾਲੇ ਕਰਮਾਂ ਨੂੰ। ਵਿਧੀ ਪੱਖ ਵਾਲੇ ਸੱਜੇ ਹੱਥ ਵਾਲੇ ਤਦ ਬਾਬੇ ਦਾਹਵੇਂ ਵਿਕਾਰਾਂ ਹਰ ਪਦ ਦ੍ਰਿੜ ਕਰ ਰਹੀ ਹੈ। ਕਹਿੰਦੇ ਸੱਜੇ ਹੱਥ ਪੁੰਨ ਵਾਲੇ ਕਰਮ, ਖੱਬੇ ਹੱਥ ਪਾਪ ਕਰਮ ਕਰਨ ਵਾਲੇ ਜਿੰਨੇ ਵੀ ਨਖੇਦ ਯੋਗ ਕਰਮ ਹਨ, ਇਹਨਾਂ ਸਾਰਿਆਂ ਨੂੰ ਤੱਡ ਦੇ, ਤਿਆਗ ਦੇ। ਔਰ ਖੱਬੇ ਹੱਥ ਵਾਲੇ ਜਿਹੜੇ ਨਖੇਦ ਯੋਗ ਕਰਮ ਹੈ ਉਹਨਾਂ ਨੂੰ ਤਿਆਗ ਕੇ ਵਿਧੀ ਪੱਖ ਵਾਲੇ ਕਰਮ, ਚੰਗੇ ਕਰਮ, ਸ੍ਰੇਸ਼ਟ ਕਰਮ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹੈ, ਦੇਹ ਸ਼ੁਭਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੇ ਸੱਚੇ ਪਾਤਸ਼ਾਹ, ਮੇਰੇ ਖਾਲਸੇ ਨੂੰ ਇਹ ਵਰਦਾਨ ਦਿਓ ਕਿ ਮੇਰਾ ਖਾਲਸਾ ਕਦੇ ਪਵਿੱਤਰ ਕਰਮ ਕਰਨ ਵੱਲੋਂ ਪਿੱਛੇ ਨਾ ਟਲੇ। ਇਉਂ ਭਾਈ, ਉਹ ਕਰਮ ਜਿਹੜੇ ਹੈ ਉਹ ਹਮੇਸ਼ਾ ਵਾਸਤੇ ਵਿਧੀ ਪੱਖ ਵਾਲੇ ਕਰਮ ਕਰਨੇ, ਨਖੇਧ ਪੱਖ ਵਾਲੇ ਜਿਹੜੇ ਪਾਪ ਹੈ ਉਹਨਾਂ ਨੂੰ ਤੱਜ ਦੇਣਾ, ਤਿਆਗ ਦੇਣਾ। ਔਰ ਜਿਹੜੇ ਭਰਮ ਵਹਿਮ ਹੈ ਤੇਰੇ ਮਨ ਵਿੱਚ, ਘੜੀ ਘੜੀ ਵਹਿਮ ਪੈਦਾ ਹੋ ਜਾਂਦਾ ਕਿ ਆਹ ਕਰਮ ਸ਼ੁਭ ਕਰੀਏ ਜਾਂ ਇਹਦਾ ਕੀ ਫਲ ਹੋਏਗਾ, ਇਹ ਸਾਰੇ ਵਹਿਮ ਆਦਿਕਾਂ ਨੂੰ ਤਿਆਗ ਕੇ ਸ਼ੁਭ ਕਰਮਾਂ ਦੇ ਵਿੱਚ ਲੱਗ ਜਾ।
ਰਾਮ ਨਾਮ ਲੇਹੀ,
ਨਵੇਂ ਵਾਹਿਗੁਰੂ ਦਾ ਨਾਮ ਲੈ ਲੈ। ਔਰ ਸਾਧ ਸੰਗਤ ਜੀ, ਪਾਪਾਂ ਦਾ ਫਲ ਨਰਕ ਹੈ, ਪੁੰਨਾਂ ਦਾ ਫਲ ਸਵਰਗ ਹੈ। ਹਾਂ, ਜੇ ਕੋਈ ਨਿਸ਼ਕਾਮ ਕਰਮ ਕਰਦਾ ਉਸ ਦੇ ਕਰਮ ਤਾਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ, ਜੇ ਕੋਈ ਇੱਛਾ ਰੱਖ ਕੇ ਕਰਦਾ ਫਿਰ ਉਹੋ ਦੀ ਇੱਛਾ ਪਰਮੇਸ਼ੁਰ ਉਹਨਾਂ ਦੀ ਪੂਰੀ ਕਰ ਦਿੰਦਾ। ਪਰ ਇਹਨਾਂ ਸਾਰਿਆਂ ਵਿੱਚੋਂ ਪਰਮੇਸ਼ੁਰ ਦਾ ਨਾਮ ਸਭ ਤੋਂ ਸਰਵੋਤਮ ਹੈ, ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਸਾਰਿਆਂ ਵਿੱਚੋਂ ਸਭ ਤੋਂ ਉੱਤਮ ਕਰਮ ਵਾਹਿਗੁਰੂ ਦਾ ਨਾਮ ਹੈ। ਜਿੰਨੇ ਮਰਜ਼ੀ ਪੁੰਨ ਕਰਮ ਕਰ ਲੈ ਜ਼ਿੰਦਗੀ ਦੇ ਵਿੱਚ, ਪਰ ਪਰਮੇਸ਼ੁਰ ਦੇ ਨਾਮ ਦੇ ਤੁਲ ਕੋਈ ਪੁੰਨ ਕਰਮ ਨਹੀਂ ਪਹੁੰਚ ਸਕਦਾ। ਇਸ ਕਰਕੇ ਐਸੇ ਵਾਹਿਗੁਰੂ ਦੇ ਨਾਮ ਨੂੰ ਲੈਣਾ ਕਰ, ਹਮੇਸ਼ਾ ਜਪਣਾ ਕਰ।
ਪ੍ਰਸਾਦ ਜਨ ਕਬੀਰ,
ਜਨ ਕਬੀਰ, ਕਬੀਰ ਸਾਹਿਬ ਦੀ ਦਾਸਾ ਭਾਵ ਧਾਰ ਕੇ ਨਿਮਰਤਾ ਨਾਲ ਕਹਿੰਦੇ ਹੈ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਪ੍ਰਾਪਤ ਕਰ ਇਸ ਮਨੁੱਖਾ ਜੀਵਨ ਦੇ ਵਿੱਚ।
ਰਾਮ ਕਰ ਸੁਨੇਹੀ,
ਰਾਮ ਦਾ ਪਰਮੇਸ਼ੁਰ ਦਾ ਸੁਨੇਹੀ ਪ੍ਰੇਮੀ ਬਣਨਾ ਕਰ, ਵਾਹਿਗੁਰੂ ਦੇ ਨਾਮ ਦਾ ਪ੍ਰੇਮੀ ਬਣ ਜਾ, ਫਿਰ ਗੁਰੂ ਦੀ ਪ੍ਰਸਾਦ ਤੈਨੂੰ ਕਿਰਪਾ ਪ੍ਰਾਪਤ ਹੋ ਜਾਏਗੀ। ਜਦੋਂ ਤੂੰ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰ ਲਵੇਂਗਾ ਨਾ, ਫਿਰ ਵਾਹਿਗੁਰੂ ਦਾ ਸੁਨੇਹ, ਵਾਹਿਗੁਰੂ ਦਾ ਪਿਆਰਾ ਤੂੰ ਬਣ ਜਾਏਗਾ। ਵਾਹਿਗੁਰੂ ਪਰਮੇਸ਼ੁਰ ਨਾਮ ਨਾਲ ਵੀ ਤੇਰਾ ਪ੍ਰੇਮ ਪੈਦਾ ਹੋ ਜਾਏਗਾ। ਇਹ ਅੱਜ ਦੇ ਸ਼੍ਰੀ ਮੁਖਵਾਕ ਵਿੱਚ ਸਤਿਗੁਰੂ ਜੀ ਨੇ ਪਰਮ ਪਵਿੱਤਰ ਸ਼੍ਰੀ ਮੁਖਵਾਕ ਬਖਸ਼ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ, ਲੜੀਵਾਰ ਜੋ ਕਥਾ ਚੱਲ ਰਹੀ ਹੈ ਉਸ ਲੜੀਵਾਰ ਚੱਲ ਰਹੀ ਕਥਾ ਦੇ ਇੱਕ ਸ਼ਬਦ ਦੀ ਕਥਾ ਸਰਵਣ ਕਰੋ।
ਬਿਲਾਵਲ ਮਹੱਲਾ ਪੰਜਵਾ, ਰੋਗ ਮਿਟਾਇਆ ਆਪ ਪ੍ਰਭ।
ਸਾਧ ਸੰਗਤ ਜੀ, ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੀਤਲਾ ਬਿਮਾਰੀ ਤੋਂ ਅਤੇ ਤਾਪ ਤੇ ਰੱਖਿਆ ਹੋਈ, ਉਸ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸੇ ਸਥਾਨ ਤੇ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆ ਇਹ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਉਚਾਰਨ ਕੀਤੇ ਹਨ। ਬਿਲਾਵਲ ਰਾਗ ਦੇ ਅੰਦਰ ਰੋਗ ਮਿਟਾਇਆ ਆਪ ਪ੍ਰਭ, ਕਿੱਡੀ ਵੱਡੀ ਨਿਮਰਤਾ ਹੈ ਸਤਿਗੁਰਾਂ ਦੇ ਹਿਰਦੇ ਵਿੱਚ। ਆਪ ਪਰਮੇਸ਼ੁਰ ਦਾ ਸਰੂਪ ਹੈ ਤੇ ਲੱਖਾਂ ਸੰਗਤਾਂ ਜਿੰਨੀਆਂ ਵੀ ਅੰਮ੍ਰਿਤਸਰ ਸਾਹਿਬ ਹਜ਼ੂਰ ਦੇ ਦਰਸ਼ਨ ਕਰਨ ਆਉਂਦੀਆਂ ਸਾਰਿਆਂ ਦੇ ਰੋਗ ਮਿਟਦੇ, ਸਾਰਿਆਂ ਦੀ ਬਿਮਾਰੀ ਦੂਰ ਕਰਦੇ ਆ, ਸਾਰਿਆਂ ਦੇ ਕਸ਼ਟਾਂ ਨੂੰ ਨਿਵਰਤ ਕਰਦੇ ਆ। ਪਰ ਇੱਥੇ ਸਾਹਿਬਜ਼ਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਤ ਕੀ ਕਹਿ ਰਹੇ ਹੈ ਕਿ ਉਸ ਪ੍ਰਭੂ ਨੇ, ਉਸ ਵਾਹਿਗੁਰੂ ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਸਾਰੇ ਰੋਗ ਮੇਟ ਦਿੱਤੇ ਹੈ। ਇਹ ਉਸ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ।
ਉਪਜਿਆ ਸੁਖ ਸਾਂਤ,
ਸਾਰੇ ਸੁਖ ਵਰਤੀ ਹੈ, ਸਾਰੇ ਸ਼ਾਂਤੀ ਆਨੰਦ ਵਰਤ ਗਿਆ ਹੈ। ਇਸੇ ਤਰ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚੋਂ ਅਗਿਆਨ ਦਾ ਰੋਗ ਮੇਟ ਦਿੰਦੇ ਹੈ ਸਤਿਗੁਰੂ, ਤੇ ਜਦੋਂ ਅਗਿਆਨ ਹਿਰਦੇ ਦੇ ਵਿੱਚੋਂ ਮਿਟ ਜਾਂਦਾ ਹੈ ਫਿਰ ਸੁਖ ਸਰੂਪ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਫਿਰ ਨਾਲ ਹੀ ਸ਼ਾਂਤੀ ਵੀ ਆ ਜਾਂਦੀ ਹੈ ਹਿਰਦੇ ਵਿੱਚ।
ਵੱਡ ਪ੍ਰਤਾਪ ਅਚਰਜ ਰੂਪ,
ਮੇਰੇ ਵਾਹਿਗੁਰੂ ਦਾ ਪ੍ਰਤਾਪ ਵੱਡੇ ਤੋਂ ਵੱਡਾ ਹੈ ਔਰ ਅਸਟਰਬ ਰੂਪ ਹੈ, ਵਿਸਮਾਦ ਰੂਪ ਹੈ, ਜਿਸ ਨੂੰ ਕਹਿ ਕੇ ਕਥਨ ਨਹੀਂ ਕੀਤਾ ਜਾ ਸਕਦਾ, ਐਸਾ ਮੇਰਾ ਵਾਹਿਗੁਰੂ ਹੈ।
ਹਰ ਕਿੰਨੀ ਦਾਤ,
ਪਰਮੇਸ਼ਰ ਨੇ ਸਾਰੀਆਂ ਦਾਤਾਂ ਕਿਰਪਾ ਕਰਕੇ ਦਿੱਤੀਆਂ ਹਨ। ਕਿੰਨੀ ਤੋਂ ਭਾਵ ਹੁੰਦਾ ਪੈਦਾ ਕਰ ਦਿੱਤੀਆਂ, ਦੇ ਦਿੱਤੀਆਂ, ਰਹਿਮਤਾਂ ਨਾਲ ਨਿਵਾਜ ਦਿੱਤਾ। ਇਹ ਉਸ ਵਾਹਿਗੁਰੂ ਦੀ ਕਿਰਪਾ ਹੈ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਦੇ ਵਿੱਚ ਵਰਤਦਾ ਹੈ, ਜਿਸ ਦੀ ਸ਼ਕਤੀ ਤਿੰਨਾਂ ਲੋਕਾਂ ਵਿੱਚ ਵਰਤ ਰਹੀ ਹੈ, ਜੋ ਅਨੰਤ ਸ਼ਕਤੀਆਂ ਦਾ ਮਾਲਕ ਹੈ। ਉਸ ਵਾਹਿਗੁਰੂ ਨੇ ਐਸੀ ਅਸਤਰਜ ਰੂਪ ਕਿਰਪਾ ਕੀਤੀ ਹੈ।
ਗੁਰੂ ਗੋਬਿੰਦ ਕਿਰਪਾ ਕਰੀ,
ਗੁਰੂ ਸਰੂਪ ਜੋ ਗੋਬਿੰਦ ਵਾਹਿਗੁਰੂ ਦਾ ਸਰੂਪ ਹਨ, ਧੰਨ ਗੁਰੂ ਨਾਨਕ ਦੇਵ ਦੀ, ਧੰਨ ਗੁਰੂ ਰਾਮਦਾਸ ਸਾਹਿਬ ਦੀ, ਉਹਨਾਂ ਨੇ ਕਿਰਪਾ ਕੀਤੀ ਹੈ।
ਰੱਖਿਆ ਮੇਰਾ ਭਾਈ,
ਮਨ ਨੂੰ ਪਾਉਣ ਵਾਲੇ ਸਾਹਿਬਜ਼ਾਦੇ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਆਪ ਰੱਖਿਆ ਕੀਤੀ। ਇਸੇ ਤਰ੍ਹਾਂ ਜੋ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਹੈ, ਸਾਰਿਆਂ ਤੋਂ ਵੱਡਾ ਹੈ, ਜਦੋਂ ਉਹ ਕਿਰਪਾ ਕਰਦਾ ਹੈ ਆਪਣੇ ਭਾਈ ਸੇਵਕਾਂ ਦੀ, ਗੁਰਸਿੱਖਾਂ ਦੀ ਹਰ ਤਰ੍ਹਾਂ ਕਰਕੇ ਰੱਖਿਆ ਕਰਦਾ ਹੈ। ਗਿਆਨ ਜਨ ਦੁੱਖਾਂ ਤੋਂ ਰੱਖਿਆ ਕੀਤੀ ਹੈ, ਜੰਮਣ ਮਰਨ ਦੇ ਦੁੱਖਾਂ ਤੋਂ ਰੱਖਿਆ ਕੀਤੀ ਹੈ।
ਹਮ ਤਿਸ ਕੀ ਸਰਣਾਗਤੀ,
ਉਸ ਵਾਹਿਗੁਰੂ ਦੀ ਸ਼ਰਨ ਓਟ ਲੈਣਾ ਕੀਤੀ, ਆਸਰਾ ਲਿਆ ਹੈ ਹਮੇਸ਼ਾ।
ਸਦਾ ਸਹਾਈ,
ਸਦਾ ਹੀ ਸਾਡੀ ਸਹਾਇਤਾ ਰੱਖਿਆ ਕਰਨ ਵਾਲਾ ਹੈ, ਜਦੋਂ ਵੀ ਪੁਕਾਰ ਕਰੀਏ ਉਦੋਂ ਸਾਡੀ ਮਦਦ, ਸਾਡੀ ਸਹਾਇਤਾ ਕਰਦਾ ਹੈ। ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਬਿਰਤੀ ਕਦੇ ਨਾ ਹੋਵੇ,
ਕਦੇ ਵੀ ਨਿਸਫਲ ਨਹੀਂ ਜਾਂਦੀ ਹੈ, ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ
ਜਨ ਕੀ ਅਰਦਾਸ।
ਵਾਹਿਗੁਰੂ ਦੇ ਪਿਆਰੇ ਰਾਮ ਜਪਣ ਵਾਲੇ ਜਦੋਂ ਅਰਦਾਸ ਕਰ ਦਿੰਦੇ ਹੈ ਨਾ, ਉਹਨਾਂ ਦੀ ਕੀਤੀ ਅਰਦਾਸ ਕਦੇ ਨਿਸਫਲ ਨਹੀਂ ਜਾਂਦੀ, ਕਦੇ ਨਿਸਫਲ ਨਹੀਂ ਹੁੰਦੀ। ਪਰ ਜਨ ਬਣਨਾ ਬੜਾ ਕਠਿਨ ਹੈ ਸਾਧ ਸੰਗਤ ਦੀ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਰੋੜਾ ਹੋ ਰਹੇ ਬਾਟ ਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ, ਹਰ ਦਿਨ ਐਸਾ ਚਾਹੀਏ ਜੂ ਧਰਮੀ ਨੇ ਖੇ। ਕਬੀਰ ਖੇ ਹੋਈ ਤੋ ਕਿਆ ਪਿਆ, ਜੋਬ ਲਾਗੇ ਅੰਗ, ਹਰ ਦਿਨ ਐਸਾ ਚਾਹੀਏ ਜੂ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤੋ ਕਿਆ ਪਿਆ, ਸੀਧਾ ਤਾਤਾ ਹੋਏ, ਹਰ ਦਿਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰ ਹਰ ਜਨ ਦੇਈ ਏਕ ਹੈ, ਬੁੱਧ ਵਿਚਾਰ ਕਛ ਨਾ ਹੈ, ਜਲ ਤੋਂ ਪਵਿੱਤਰ ਰੰਗ ਜੂੰ ਜਲ ਹੀ ਦਿਖੇ ਸਮਾਹੇ। ਜਿੱਥੇ ਜਨ ਦੀ ਬਹੁਤ ਵੱਡੀ ਮਹਿਮਾ, ਉੱਥੇ ਅਰਦਾਸ ਦੀ ਵੀ ਸਭ ਤੋਂ ਵੱਡੀ ਮਹਿਮਾ। ਸਤ ਸੰਗਤ ਦੀ ਅਰਦਾਸ ਦੀ ਮਹਿਮਾ ਉੱਤੇ ਦੁਨੀਆ ਦਾ ਸਭ ਤੋਂ ਸਿਆਣਾ ਗਿਣਿਆ ਜਾਣ ਵਾਲਾ ਵਿਅਕਤੀ ਮਹਾਤਮਾ ਸੁਕਰਾਤ ਹੋਇਆ, ਸੁਕਰਾਤ। ਔਰ ਮੌਤ ਤੋਂ ਇੰਨਾ ਬੇਪਰਵਾਹ ਸੀ ਕਿ ਜਦੋਂ ਉਸ ਨੂੰ ਜ਼ਹਿਰ ਦਾ ਪਿਆਲਾ ਭਰ ਕੇ ਸਮੇਂ ਦੇ ਹਾਕਮਾਂ ਵੱਲੋਂ ਦਿੱਤਾ ਗਿਆ ਨਾ, ਇੰਨਾ ਬੇਪਰਵਾਹ ਮੌਤ ਤੋਂ ਕਿ ਜ਼ਹਿਰ ਦੇ ਪਿਆਲੇ ਨੂੰ ਵੀ ਸ਼ਰਬਤ ਵਾਂਗੂ ਪੀ ਗਿਆ ਸੀ। ਪਰ ਸਾਧ ਸੰਗਤ ਜੀ, ਅਰਦਾਸ ਦਾ ਕਾਇਲ ਉਹ ਵੀ ਹੈ ਦੁਨੀਆ ਦਾ ਸਭ ਤੋਂ ਦਾਨਾ ਪੁਰਸ਼ ਜਿਸ ਨੇ ਆਪਣੀ ਅਰਦਾਸ ਆਪਣੇ ਬਚਨਾਂ ਤੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਹੋਣ। ਇੱਕ ਥਾਂ ਤੇ ਲਿਖਦਾ ਕਿ ਉਹ ਮੇਰੇ ਪਿਆਰੇ ਭੈਣ ਦੇਵਤਾ, ਉਹ ਮੇਰੇ ਇਸ ਥਾਂ ਦੇ ਸਾਰੇ ਦੇਵਤੇ, ਮੈਂ ਤੁਹਾਡੇ ਚਰਨਾਂ ਵਿੱਚ ਅਰਜ਼ ਕਰਦਾ ਹਾਂ ਕਿ ਮੇਰੀ ਰੂਹ ਨੂੰ ਸੁੰਦਰ ਕਰ ਦਿਓ। ਫਿਰ ਦੁਬਾਰਾ ਸੁਣੋ ਧਿਆਨ ਨਾਲ ਕਿ ਉਹ ਕੀ ਪ੍ਰਾਰਥਨਾ ਕਰਦਾ, ਕੀ ਕਹਿੰਦਾ ਕਿ ਉਹ ਮੇਰੇ ਪਿਆਰੇ ਭੈਣ ਦੇਵਤਾ, ਮੇਰੇ ਇਸ ਥਾਂ ਦੇ ਸਾਰੇ ਦੇਵਤੇ, ਮੇਰੀ ਅਰਜ਼ ਕਬੂਲ ਕਰੋ ਕਿ ਮੇਰੀ ਰੂਹ ਨੂੰ ਸੁੰਦਰ ਕਰ ਦਿਓ ਔਰ ਜਿੰਨੀਆਂ ਮੇਰੀਆਂ ਵਸਤੂਆਂ ਉਹਨਾਂ ਸਾਰੀਆਂ ਵਸਤੂਆਂ ਦੇ ਨਾਲ ਮੇਰੇ ਜੀਵ ਆਤਮਾ ਨੂੰ ਇੱਕ ਸੁਰ ਕਰ ਦਿਓ, ਇੱਕ ਸੁਰ। ਸਾਧ ਸੰਗਤ ਜੀ, ਕਈ ਬੰਦਿਆਂ ਦੀ ਸ਼ਕਲ ਬਹੁਤ ਸੁੰਦਰ ਹੁੰਦੀ ਹੈ, ਦੇਖਣ ਨੂੰ ਬੜੇ ਸੁੰਦਰ ਲੱਗਦੇ ਹੈ, ਪਰ ਰੂਹ ਨਹੀਂ ਸੁੰਦਰ ਹੁੰਦੀ, ਰੂਹ ਬੜੀ ਮਲੀਨ, ਹੱਦ ਦਰਜੇ ਦੇ ਬੇਈਮਾਨ ਹੁੰਦੇ ਹੈ, ਹੱਦ ਦਰਜੇ ਦੇ ਧੋਖੇਬਾਜ ਹੁੰਦੇ ਹੈ, ਹੱਦ ਦਰਜੇ ਦੇ ਕਪਟੀ ਹੁੰਦੇ ਹੈ, ਔਰ ਹੱਦ ਦਰਜੇ ਦੇ ਉਹ ਲੋਕ ਕਠੋਰ ਹੁੰਦੇ ਹੈ, ਕਠੋਰ। ਔਰੰਗਜ਼ੇਬ ਦੀ ਸ਼ਕਲ ਕਹਿੰਦੇ ਇੰਨੀ ਸੁੰਦਰ ਸੀ ਕਿ ਜੇ ਉਹਦੇ ਅੱਗੇ ਕਈ ਵਾਰੀ ਦੁੱਧ ਰੱਖਿਆ ਜਾਵੇ ਤਾਂ ਕਹਿੰਦੇ ਦੁੱਧ ਵੀ ਉਹਦੇ ਅੱਗੇ ਰੱਖਿਆ ਹੋਇਆ ਉਹਦੇ ਚਿਹਰੇ ਦੀ ਸ਼ਕਲ ਦੇ ਅੱਗੇ ਨਾ ਮੱਧਮ ਦਿਸਣ ਲੱਗ ਪੈਂਦਾ ਸੀ, ਇੰਨਾ ਸ਼ਕਲ ਕਰਕੇ ਸੁੰਦਰ ਸੀ। ਪਰ ਜ਼ਾਲਮ ਕਿੱਡਾ ਵੱਡਾ ਸੀ, ਕਠੋਰ ਕਿੱਡਾ ਵੱਡਾ ਸੀ, ਛਲੀਆ ਧੋਖੇਬਾਜ ਬੇਈਮਾਨ ਕਿੱਡਾ ਵੱਡਾ ਸੀ। ਸਰਮਦ ਵਰਗੇ ਫਕੀਰਾਂ ਨੂੰ, ਸੂਫੀ ਫਕੀਰਾਂ ਨੂੰ ਸਰੀਰ ਤੋਂ ਪੁੱਠੀ ਖੱਲ ਲਾ ਕੇ ਦਿਨ ਦਿਹਾੜੇ ਦਿੱਲੀ ਵਿੱਚ ਕਤਲ ਕਰ ਦਿੱਤਾ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ। ਉਹ ਕਈਆਂ ਦੀ ਸ਼ਕਲ ਬੜੀ ਸੁੰਦਰ ਹੁੰਦੀ ਹੈ ਦੇਖਣ ਨੂੰ, ਪਰ ਦਿਲ ਦੇ ਬੜੇ ਬੇਈਮਾਨ, ਧੋਖੇਬਾਜ, ਰੂਹ ਬੜੀ ਮਲੀਨ ਹੁੰਦੀ ਹੈ ਉਹਨਾਂ ਦੀ ਆਤਮਾ, ਉਹਨਾਂ ਦੀ ਰੂਹ ਜਿਹੜੀ ਹੈ ਨਾ ਉਹ ਪਾਪਾਂ ਨਾਲ ਭਰੀ ਹੁੰਦੀ ਹੈ, ਪਾਪਾਂ ਨਾਲ ਕਾਲੀ ਸਿਆਹ ਬਣੀ ਹੁੰਦੀ ਹੈ। ਤੇ ਕਈ ਬੰਦਿਆਂ ਦੀ ਸ਼ਕਲ ਦੇਖਣ ਨੂੰ ਸੁੰਦਰ ਨਹੀਂ ਹੁੰਦੀ ਪਰ ਰੂਹ ਉਹਨਾਂ ਦੀ ਬੜੀ ਨਿਰਮਲ ਹੁੰਦੀ ਹੈ, ਬਹੁਤ ਨਿਰਮਲ, ਇੰਨੀ ਨਿਰਮਲ ਉਹਨਾਂ ਦੀ ਰੂਹ, ਉਹਨਾਂ ਦੀ ਆਤਮਾ ਕਿ ਉਹਨਾਂ ਦੀ ਰੂਹ ਦੇ ਵਿੱਚ, ਉਹਨਾਂ ਦੀ ਆਤਮਾ ਦੇ ਵਿੱਚ ਸਾਰੀ ਲੁਕਾਈ ਦਾ ਦਰਦ ਸਮਾਇਆ ਹੁੰਦਾ। ਉਹਨਾਂ ਦੀ ਰੂਹ ਦਿਆਲੂ ਹੁੰਦੀ ਹੈ, ਉਹਨਾਂ ਦੀ ਰੂਹ ਕਿਰਪਾਲੂ ਹੁੰਦੀ ਹੈ, ਉਹਨਾਂ ਦੀ ਰੂਹ ਇੰਨੀ ਤਰਸਮਾਨ ਹੁੰਦੀ ਹੈ ਕਿਸੇ ਜੀਵ ਦਾ ਦੁੱਖ ਦੇਖ ਕੇ ਸਹਾਰ ਨਹੀਂ ਸਕਦੇ ਹਨ। ਧੰਨ ਬਾਬਾ ਗੁਰਮੁਖ ਸਿੰਘ ਜੀ, ਕਾਰ ਸੇਵਾ ਵਾਲੇ, ਇੱਕ ਵਾਰੀ ਕੂਕਰ ਦੇ ਸਿਰ ਵਿੱਚ ਕੀੜੇ ਪਏ ਹੋਏ ਸਨ। ਦੇਖੋ ਕਿੱਡੇ ਵੱਡੇ ਤੱਤ ਦੇਵਤਾ ਮਹਾਂਪੁਰਖ ਸਨ, ਉਸ ਕੁੱਤੇ ਨੂੰ ਕੀੜੇ ਪਏ ਸਿਰ ਦੇ ਵਿੱਚ ਤੜਫਦਾ ਵੇਖ ਕੇ ਆਪ ਕੋਲੇ ਗਏ ਔਰ ਦਵਾਈ ਲੈ ਕੇ ਆਪਣੀ ਗੋਦ ਵਿੱਚ ਕੂਕਰ ਨੂੰ ਬਿਠਾ ਕੇ ਸਿਰ ਵਿੱਚੋਂ ਸਾਰੇ ਕੀੜੇ ਕੱਢ ਕੇ ਮੱਲਮ ਪੱਟੀ ਕਰਕੇ ਰੋਜ਼ ਉਹਨੂੰ ਰੋਟੀ ਆਪਣੇ ਹੱਥੀਂ ਖਵਾਉਣੀ ਤੇ ਉਹਦੇ ਦਵਾਈ ਲਾਉਣੀ ਜਿੰਨਾ ਚਿਰ ਉਹ ਰਾਜੀ ਨਹੀਂ ਹੋ ਗਿਆ। ਮਹਾਂਪੁਰਖ ਦਬੋ ਮੁਕਤ ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ, ਜੋ ਧੰਨ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਦੇ ਸੇਵਕ ਸਨ, ਰੂਹ ਕਿੰਨੀ ਨਿਰਮਲ ਹੈ ਸਾਧ ਸਿੰਘ ਜੀ, ਗਰੀਬਾਂ ਦੀ ਬਸਤੀ ਦੇ ਵਿੱਚ ਤੁਰੇ ਜਾ ਰਹੇ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ ਮਹਾਂਮਾਰੀ ਨਾਲ ਗਰੀਬ ਲੁਕਾਈ ਬਹੁਤ ਪਿਸ ਰਹੀ ਹੈ, ਖਾਲਸਾ ਬਹੁਤ ਵੱਡੀ ਸੇਵਾ ਵਿੱਚ ਲੱਗਾ ਹੋਇਆ ਹੈ, ਪਰ ਸਾਰੀ ਸ੍ਰਿਸ਼ਟੀ ਨੂੰ ਸੇਵਾ ਵਿੱਚ ਲੱਗਣਾ ਚਾਹੀਦਾ, ਗਰੀਬ ਲੁਕਾਈ ਪਿਸ ਰਹੀ ਹੈ, ਸੁਣਿਆ ਨਹੀਂ ਜਾਂਦਾ, ਸਹਾਰਿਆ ਨਹੀਂ ਜਾਂਦਾ। ਧੰਨ ਬਾਬਾ ਖੁਦਾ ਸਿੰਘ ਜੀ ਤੁਰੇ ਜਾ ਰਹੇ ਗਰੀਬਾਂ ਦੀ ਬਸਤੀ ਵਿੱਚ, ਇੱਕ ਨੌਜਵਾਨ ਜਵਾਂ ਲੜਕੀ ਹੈ, ਉਸ ਦੇ ਪੇਟ ਤੋਂ ਬੱਚਾ ਪੈਦਾ ਹੋਣ ਵਾਲਾ ਪਰ ਕੋਈ ਵੀ ਮਦਦ ਨਹੀਂ ਕਰਨ ਵਾਲਾ, ਉਹਦੀ ਸਹਾਇਤਾ ਨਹੀਂ ਕਰਨ ਵਾਲਾ, وہ چیخاں مار رہی ہے، لوگ سن رہے ہیں پر مدد لئی کوئی اگے نہیں جا رہے، انہیں کٹھور لوکاں دے من ہے۔ برہم گیانی مہاپرکھ ہے، بدے مکت ہے، اس چونپڑی وچ گئے کہ لڑکی کرا رہی ہے، کی ویکھیا کہ وہ استھن پک کے نا دودھ والا تھان پاک نال بھرے پئے ہے، اور بچے نو جنم دینا، بچے نو بھی جنم دینا، اور وہ دودھ والا تھان بھی پاک نال بھریا پیا تے پیڑا نال کرلا رہی ہے۔ علاج جوگا پیسہ نہیں، دوائی جوگا کوئی پربند نہیں، ست پرشاں نے اکھاں تے پٹی بنی اور اپنے منہ دے نال سارا لہو پاک چوس کے کرلیاں دے نال باہر سٹیا، اور اس بچی تو بچے نو جنم دعا کے اس نو سخی کر کے اور او دا سارا جوگ پربند کر کے مہاپرکھ آئے۔ تن ایسے مہاپرکھ گرسکھ بھی تہاڈے پنتھ وچ ہوئے ہیں، ایڈے ایڈے برہم گیانی، انہوں مہاپرکھ کیا جاتا، نام دے برہم گیانی بتھیرے چرے پھرتے ہیں، جنا کھنا برہم گیانی خوائی جاتا، پر کرنی کر کے کوئی ورلا ہی ہویا کرتا، اس جگ میں کوئی ورلا برہم گیانی جو ہمیں میٹ سمائے۔ روح کر کے سندر ہونا، روح کر کے نرمل ہونا، وہ سکرات جی کہندے ہیں، مہاپرکھ سکرات جی کہندے اے پیارے واہگرو میری ارد قبول کر، میری روح نو سندر کر دے، اور جڑا میرا جیو آتما نا جنا سنسار دکھائی دے رہا وستواں دس رہی ہیں انہوں نے ایک سر کر دے، بھاو پانا منن دے یوگ بنا دے۔ اس ایڈا وا جڑا موت تو بھی بے پرواہ دانا پرش ہے، دلی دانائی اگے وڈے وڈے بھی نتمستک ہوندے ہیں، اج کل تھوڑی بھی ودیا کوئی پڑھ جائے تو ہنکار دے وچ بندہ تھوڑ بھی نیوی کردا کہ میں بہت وڈا ودوان بن گیا، ہم کب کب کلین، ہم پنڈت، ہم جوگی سنیاسی، کہ میرے نالوں وڈا پنڈت نہیں، میرے نالوں وڈا کوئی جوگی نہیں۔ پر سکرات ورگا دانا پرش اس رشتی تے برلا ہوا، وہ بھی واہگرو دے اگے ارداس کرتا، اور سات سنگ جی اج کل دی پیڑھی یہ سوال کر دیندی ارداس کرن دا فائدہ کی ہے، ارداس کیڑا سنی جاندی دیکھی ہے۔ آسکر وائلڈ نے ایک گل کہی ہے، کہندے جے ارداس دا اتر مل لگ جائے نا وہ خطو کتاب دا سلسلہ شروع ہو جاتا، اس کر کے ارداس دا اتر نہیں ملنا چاہیے۔ یہ انہاں دانے پرشاں دے وچار ہے، پر پرمیشر ارداس دا اتر، گرو صاحب ارداس دا رزلٹ پرتکھ دندے ہے۔ پر انہاں دی گل بھی ٹھیک ہے کہ ارداس کرو واہگرو دی رضا تے چھڈ دیو، اتر دی اڈیک نہ کرو۔ کبیر صاحب نے کتھے تک شبد کہے ہے، کبیر کیسو کیسو کوکی ہے، نہ سوئیے آسار، رات دن اس کے کوکنے کبھی کے سنے پکار، جے در مانگت کو کرے مہلی خسم سنے، پاوے تیرک پاوے تکے ایک وڈائی دے۔ کہندے ملنے دنچ بیٹھے مالک دے اگے پکار کر، ارداس کر، دونوں چو ایک گل ضرور ملے گی، جا تا فریاد سن کے تیری مدد کرے گا، تیرے دکھ کٹ دے گا، نہیں کہ انہوں تکے مار کے تو کٹ ہی لے گا نا باہر ملنا چو، وشواس رکھ۔ کہندے جا کے ہردے وشواس پروایا، بھروسہ رکھ، اس کر کے ارداس کری، چل اتر دی اڈیک نہ کر، یہ واہگرو دی رضا جب مرضی اتر دے دے، جب مرضی دا پھل دے دے، پر بے پروسگی دا ظاہر نہ کر۔ سات سنگ جی، مہاراجا رنجیت سنگھ جی ایک مہان راجے ہوئے ہے، ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਦੇਖੋ ਜਿਸ ਧਰਤੀ ਦੇ ਉੱਤੇ ਅੱਠੇ ਪੈਰ ਫਸਾਦ ਰਹਿੰਦੇ ਸਨ, ਵਿਦੇਸ਼ੀ ਧਾੜਵੀਆਂ ਨੇ ਅਤਿਆਚਾਰ ਕਰ ਕਰਕੇ ਇਸ ਧਰਤੀ ਨੂੰ ਫਸਾਦ ਦਾ ਕੇਂਦਰ ਬਣਾਇਆ ਹੋਇਆ ਸੀ, ਔਰ ਹੰਨੇ ਹੰਨੇ ਹਰ ਕੋਈ ਤੀਸ ਮਾਰਖਾਂ ਬਣਿਆ ਬੈਠਾ ਸੀ, ਛੋਟੀਆਂ ਛੋਟੀਆਂ ਰਿਆਸਤਾਂ, ਛੋਟੀਆਂ ਛੋਟੀਆਂ ਸਰਦਾਰੀਆਂ, ਔਰ ਇਹੋ ਜਿਹੇ ਭਿਆਨਕ ਥਾਂ ਦੇ ਉੱਤੇ ਐਸੇ ਭਿਆਨਕ ਮਾਹੌਲ ਵਿੱਚ ਸਿੱਖ ਰਾਜ ਸਥਾਪਿਤ ਕਰਨਾ ਇਹ ਛੋਟਾ ਕਾਰਜ ਨਹੀਂ ਸੀ। ਪਰ ਉਹ ਸ਼ੇਰਬਿਲ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਅਰਦਾਸ ਦੇ ਸਿਰ ਤੇ ਸਾਰੀ ਜ਼ਿੰਦਗੀ ਉਹਨੇ ਬਸਰ ਕੀਤੀ, ਸਾਰੀ ਜ਼ਿੰਦਗੀ ਕਿਸੇ ਮੁਹਿੰਮ ਤੇ ਚੜ੍ਹਿਆ ਤਾਂ ਉਹਨੇ ਅਰਦਾਸ ਦਾ ਪੱਲਾ ਨਹੀਂ ਛੱਡਿਆ, ਅਰਦਾਸ ਦਾ ਆਸਰਾ ਨਹੀਂ ਛੱਡਿਆ। ਅਟਕ ਦਰਿਆ ਨੇ ਅਟਕ ਪਾ ਦਿੱਤੀ। ਮਹਾਂਪੁਰਖ ਧੰਨ ਬਾਬਾ ਵੀਰ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਾ, ਬਾਬਾ ਜੀ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਵਾਹਿਗੁਰੂ ਦੇ ਪਿਆਰਿਆਂ ਦੀ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ, ਅਰਦਾਸ ਕਰੋ ਅਟਕ ਰਾਹ ਦੇ ਦੇਵੇ। ਮਹਾਂਪੁਰਖਾਂ ਨੇ ਅਰਦਾਸ ਕੀਤੀ, ਅਰਦਾਸ ਦੀ ਸ਼ਕਤੀ ਅਟਕ ਦਰਿਆ ਨੂੰ ਰਾਹ ਦੇਣਾ ਪੈ ਗਿਆ, ਅਰਦਾਸ ਪੂਰੀ ਹੋਈ। ਸਾਧ ਸਿੰਘ ਦੀ ਇੱਕ ਬੜੀ ਸੁੰਦਰ ਵਾਰਤਾ ਮਹਾਂਪੁਰਖ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਇੱਕ ਕੋਈ ਬਹੁਤ ਵੱਡਾ ਧਾੜਵੀ ਸੀ, ਲੁਟੇਰਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨੂੰ ਬੜਾ ਔਖਾ ਕਾਬੂ ਕਰਕੇ ਰੋਹਤਾਸ ਦੇ ਕਿਲੇ ਦੇ ਵਿੱਚ ਨਜ਼ਰਬੰਦ ਕੀਤਾ, ਔਰ ਉਹ ਬੰਦਾ ਜਦੋਂ ਰੋਹਤਾਸ ਦੇ, ਰੋਹਤਾਸ ਉਹ ਧਰਤੀ ਹੈ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ, ਪਾਕਿਸਤਾਨ ਵਿੱਚ ਆ ਉਹ ਅਸਥਾਨ। ਅੱਜ ਵੀ ਸ਼ੇਰ ਸ਼ਾਹ ਸੂਰੀ ਦੇ ਕਿਲੇ ਦੇ ਕੋਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਾਰੀ ਕੀਤਾ ਹੈ ਅੰਮ੍ਰਿਤ ਜਲ ਦਾ ਚਸ਼ਮਾ, ਅੱਜ ਵੀ ਜਾਰੀ ਹੈ। ਜਿਵੇਂ ਬਿਬਰ ਵਿਖੇ, ਨਾਨਕ ਝੀਰਾ ਸਾਹਿਬ ਵਿਖੇ ਅੰਮ੍ਰਿਤ ਜਲ ਦਾ ਚਸ਼ਮਾ ਚੱਲਦਾ ਅੱਠੇ ਪੈਰ, ਉੱਥੇ ਵੀ ਚੱਲਦਾ। ਔਰ ਸਾਡੀ ਖਾਲਸਾ ਪੰਥ ਦੇ ਮਾਤਾ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ ਵੀ ਰੋਹਤਾਸ ਹੀ ਹੈ। ਰੋਹਤਾਸ ਦੇ ਕਿਲੇ ਵਿੱਚ ਉਹ ਸਰਦਾਰ ਨੂੰ ਬੰਦ ਕਰ ਦਿੱਤਾ ਗਿਆ, ਔਰ ਉਹ ਬੰਦਾ ਬੜਾ ਕਠੋਰ ਦਿਲ ਹੈ। ਹੁਣ ਉੱਚੀਆਂ ਕੰਧਾਂ, ਕੋਪਾ ਹਨੇਰਾ ਡਰਾਉਣ ਨੂੰ ਆਉਂਦੀਆਂ, ਦਿਲ ਦਹਿਲ ਜਾਂਦਾ, ਔਰ ਕ੍ਰੋਧ ਵਿੱਚ ਭਰ ਕੇ ਹਜ਼ਾਰ ਹਜ਼ਾਰ ਗਾਲ ਰੋਜ਼ ਰੱਬ ਨੂੰ ਕੱਢਦਾ, ਇੰਨਾ ਮਨ ਕਠੋਰ ਹੋ ਗਿਆ। ਬਖਸ਼ਣਹਾਰ ਪਰਮੇਸ਼ਰ ਦੇ ਪ੍ਰਤੀ ਤਾਂ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਸੀ, ਪਰ ਨਫ਼ਰਤ ਦੀ ਅੱਗ ਦੇ ਵਿੱਚ ਹੁਣ ਸੜ ਰਿਹਾ। ਵਾਹਿਗੁਰੂ ਦੇ ਖਿਲਾਫ ਰੋਜ਼ਾਨਾ ਬੜੇ ਫਿੱਕੇ ਸ਼ਬਦ ਬੋਲਦਾ। ਜੇ ਕੋਈ ਨੌਕਰ ਚਾਕਰ ਰੋਟੀ ਦੇਣ ਆਉਂਦਾ, ਨੌਕਰਾਂ ਚਾਕਰਾਂ ਨੂੰ ਵੀ ਗਾਲਾਂ ਕੱਢਦਾ, ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਹਜ਼ਾਰ ਹਜ਼ਾਰ ਗਾਲ ਕੱਢਦਾ। ਕਿਉਂਕਿ ਜਿਹੜੇ ਹਿਰਦੇ ਦੇ ਵਿੱਚੋਂ ਔੜੇ ਬੋਲ ਨਿਕਲਦੇ ਆ ਨਾ, ਉਹ ਹਿਰਦਾ ਸਮਝ ਲਓ ਕਿ ਉਹ ਸੜਿਆ ਹੋਇਆ ਹੈ ਕਿਸੇ ਦੁੱਖ ਦੀ ਅਗਨੀ ਵਿੱਚ। ਮਹਾਤਮਾ ਬੁੱਧ ਨੂੰ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ, ਉਹ ਬੜੇ ਫਿੱਕੇ ਬੋਲ ਬੋਲ ਰਿਹਾ ਸੀ, ਤੇ ਮਹਾਤਮਾ ਬੁੱਧ ਨੂੰ ਵੀ ਉਸ ਨੇ ਬਾੜੇ ਅਪਮਾਨਿਤ ਕਰਨ ਵਾਲੇ ਬੋਲ ਬੋਲੇ। ਸੇਵਕਾਂ ਨੇ ਆਖਿਆ, ਮਹਾਤਮਾ ਬੁੱਧ ਦੀ ਆਗਿਆ ਦੇ, ਉਹਨੂੰ ਡੰਨ ਦੇਈਏ। ਕਹਿਣ ਲੱਗੇ, ਨਹੀਂ ਭਾਈ, ਜੋ ਇਹਦੇ ਹਿਰਦੇ ਵਿੱਚ ਹੈ, ਜੋ ਇਹਦੇ ਕੋਲ ਹੈ, ਉਹ ਵੰਡ ਰਿਹਾ। ਜਿਸ ਕੋਲੇ ਜੋ ਹੁੰਦਾ ਨਾ, ਉਹ ਦਿੰਦਾ। ਆਪਣੇ ਕੋਲੇ ਪਰਮ ਸ਼ਾਂਤੀ ਹੈ, ਆਪਾਂ ਸ਼ਾਂਤੀ ਵੰਡੀਏ। ਆਪਾਂ ਅੱਗ ਨਹੀਂ ਵੰਡਣੀ, ਆਪਾਂ ਸ਼ਾਂਤੀ ਵੰਡਣੀ ਹੈ, ਆਪਾਂ ਇਹਨੂੰ ਸ਼ਾਂਤ ਕਰੀਏ। ਜਿਹੜੇ ਐਸੇ ਮਹਾਨ ਵਿਲੱਖਣ ਪੁਰਸ਼ ਹੁੰਦੇ ਹੈ, ਉਹਨਾਂ ਦਾ ਹਿਰਦਾ ਸ਼ਾਂਤ ਹੁੰਦਾ ਵਾਹਿਗੁਰੂ ਦਾ ਨਾਮ ਜਪ ਕੇ। ਸੋ ਸਾਧ ਸੰਗਤ ਦੀ ਉਹ ਰਾਤ ਦਿਨ ਇਸ ਤਰ੍ਹਾਂ ਦਾ ਵਿਵਹਾਰ ਕਰਦਾ। ਇੱਕ ਦਿਨ ਆਪਣੇ ਬੰਦੀਖਾਨੇ ਦੀ ਕਾਲ ਕੋਠੜੀ ਦੇ ਵਿੱਚ ਨਜ਼ਰਬੰਦ ਹੈ, ਉਹਦੀ ਸਫਾਈ ਕਰਦਿਆਂ ਕਰਦਿਆਂ ਇੱਕ ਗੁਰਬਾਣੀ ਦੀ ਛੋਟੀ ਪੋਥੀ ਉਹਦੇ ਹੱਥ ਲੱਗੀ, ਹੱਥ ਲਿਖਤ ਪੋਥੀ। ਉਹਦੇ ਵਿੱਚ ਸ਼ਬਦ ਲਿਖਿਆ ਹੋਇਆ ਹੈ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਏ ਸਰਨ ਤਿਉਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ। ਅਖੀਰਲੀਆਂ ਪੰਕਤੀਆਂ ਸਨ, ਸਤਿਬਖਸ਼ ਸਿੰਘ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਹੁਣ ਇੱਥੇ ਮਨ ਰੁਕ ਗਿਆ ਕਿ ਮੈਂ ਤਾਂ ਰੱਬ ਨੂੰ ਡਰਾਉਣਾ ਭੂਤ ਸਮਝਦਾ ਸੀ, ਦੁੱਖਦਾਇਕ ਦੁੱਖ ਦੇਣ ਵਾਲਾ ਸਮਝਦਾ ਸੀ ਕਿ ਦੁਨੀਆਂ ਨੂੰ ਬੜੇ ਦੁੱਖ ਦੇਣ ਵਾਲਾ, ਬੜਾ ਨਿਰਦਈ ਹੈ, ਬੜਾ ਕਠੋਰ ਹੈ। ਪਰ ਕਹਿੰਦੇ ਉਹ ਤਾਂ ਸਾਰਿਆਂ ਨੂੰ ਆਪਣਾ ਆਸਰਾ ਦਿੰਦਾ, ਚਾਹੇ ਕੋਈ ਪਾਪੀ ਹੈ ਚਾਹੇ ਕੋਈ ਪੁੰਨੀ ਹੈ, ਸਾਰਿਆਂ ਨੂੰ ਬਖਸ਼ ਦਿੰਦਾ। ਇਸ ਪੰਕਤੀ ਦੇ ਉੱਤੇ ਮਨ ਰੁਕ ਜਾਂਦਾ। ਹੁਣ ਜਦੋਂ ਸਾਧ ਸੰਗਤ ਜੀ ਐਸਾ ਹਿਰਦਾ ਪਸ਼ਚਾਤਾਪ ਕਰਦਾ ਨਾ ਦਿਲੋਂ, ਤੇ ਫਿਰ ਉਹ ਦਿਲੋਂ ਸੱਚੀ ਪਸ਼ਚਾਤਾਪ ਕਰਦਾ। ਵਾਹਿਗੁਰੂ ਦੀ ਨੇਤ ਕੀ ਹੁੰਦੀ ਹੈ ਕਿ ਉਸੇ ਰਾਤ ਬਹੁਤ ਭਿਆਨਕ ਹਨੇਰੀ ਆਉਂਦੀ ਹੈ, ਤੇਜ਼ ਹਵਾਵਾਂ ਚੱਲਦੀਆਂ ਔਰ ਫਿਰ ਵਰਖਾ ਪੈਣ ਲੱਗ ਜਾਂਦੀ ਹੈ। ਅੱਧੀ ਰਾਤ ਇਹ ਪੰਕਤੀ ਵਾਰ ਵਾਰ ਪੜ੍ਹੀ ਜਾਂਦਾ, ਮਨ ਵਿੱਚ ਫਿਰ ਪਸ਼ਚਾਤਾਪ ਦਾ ਖਿਆਲ ਉੱਠਿਆ, ਫੁਰਨਾ ਵਾਹਿਗੁਰੂ ਨੇ ਪੈਦਾ ਕੀਤਾ। ਫਿਰ ਹੱਥ ਜੋੜ ਕੇ ਅਰਦਾਸ ਕਰਦਾ, ਹੇ ਅਕਾਲ ਪੁਰਖ, ਮੈਂ ਜਵਾਨੀ ਦੇ ਵਿੱਚ ਸੈਂਕੜੇ ਨਿਰਦੋਸ਼ ਅਤੇ ਵਿਦੋਸ਼ੇ ਜੀਵ ਮਾਰੇ ਹੈ, ਸੈਂਕੜੇ ਇਸਤਰੀਆਂ ਨੂੰ ਵਿਧਵਾ ਕੀਤਾ, ਸੈਂਕੜੇ ਬੱਚੇ ਮਹਾਰਾਜ ਮੈਂ ਯਤੀਮ ਕਰ ਦਿੱਤੇ, ਔਰ ਸ਼ੇਕੜ ਉਹ ਪਾਤਸ਼ਾਹ ਜਿਹਨੇ ਮੈਨੂੰ ਇੱਕ ਧਾੜਵੀ ਤੋਂ ਸਰਦਾਰ ਬਣਾਇਆ, ਮੈਂ ਉਹਦਾ ਵੀ ਦੁਸ਼ਮਣ ਬਣ ਗਿਆ, ਭਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਟੱਕਰ ਲੈ ਲਈ, ਉਹਦਾ ਵੈਰੀ ਬਣ ਗਿਆ, ਮੈਂ ਉਹਦਾ ਵੀ ਦੁਸ਼ਮਣ ਬਣ ਗਿਆ। ਹੇ ਅਕਾਲ ਪੁਰਖ, ਮੇਰੇ ਵਰਗੇ ਪਾਪੀ ਨੂੰ ਕੁੰਭੀ ਨਰਕ ਦੇ ਵਿੱਚ ਵੀ ਢੋਈ ਮਿਲਣ ਦੇ ਯੋਗ ਨਹੀਂ, ਪਰ ਫਿਰ ਵੀ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਕਿ ਮੈਨੂੰ ਬਖਸ਼ ਦੇ। ਇਉਂ ਕਹਿ ਕੇ ਨਮਸਕਾਰ ਕਰਦਾ, ਦਿਨ ਚੜ੍ਹ ਜਾਂਦਾ, ਪੋਥੀ ਦਾ ਅਗਲਾ ਅੰਗ ਖੋਲਦਾ, ਅਗਲਾ ਪੱਤਰਾ ਪਲਟਦਾ ਤਾਂ ਸ੍ਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਆਉਂਦਾ, ਜਾ ਕੋ ਮੁਸ਼ਕਲ ਅਤਮਨ ਢੋਈ ਕੋਈ ਨਾ ਦੇ, ਲਾਗੂ ਹੋ ਦੁਸ਼ਮਣਾ ਸਾਗ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਕਿ ਇੰਨੀ ਮੁਸ਼ਕਲ ਆ ਬਣੇ, ਕੋਈ ਬੰਦਾ ਢੋਈ ਨਾ ਦੇਵੇ, ਆਸਰਾ ਨਾ ਦੇਵੇ, ਮਦਦ ਨਾ ਕਰੇ, ਸਾਗ ਸੰਬੰਧੀ ਵੀ ਭੱਜ ਕੇ ਪਰੇ ਚਲੇ ਜਾਣ, ਔਰ ਕਹਿੰਦੇ ਕੋਈ ਆਸਰਾ ਨਾ ਰਹਿ ਜਾਏ ਜੀਵਨ ਦੇ ਵਿੱਚ। ਜੇ ਇਹੋ ਜਿਹੇ ਸਮੇਂ ਪਰਮੇਸ਼ਰ ਯਾਦ ਆ ਜਾਏ ਨਾ, ਤਾਂ ਵਾਹਿਗੁਰੂ ਤੱਤੀ ਹਵਾ ਨਹੀਂ ਲੱਗਣ ਦਿੰਦਾ, ਵਾਲ ਵਿੰਗਾ ਨਹੀਂ ਹੋਣ ਦਿੰਦਾ। ਇਹ ਗੁਰਬਾਣੀ ਰੋਜ਼ ਥੋੜ੍ਹੇ ਥੋੜ੍ਹੇ ਸ਼ਬਦ ਪੜ੍ਹਦਾ, ਪਸ਼ਚਾਤਾਪ ਵਾਲੇ ਪਾਸੇ ਨੂੰ ਤੁਰਿਆ, ਜੀਵਨ ਬਦਲ ਜਾਂਦਾ। ਰੋਜ਼ ਗਾਲਾਂ ਕੱਢਦਾ, ਹੁਣ ਕੀ ਕਰਦਾ, ਰੋਜ਼ ਗੁਰਬਾਣੀ ਦੇ ਸ਼ਬਦ ਪੜ੍ਹਦਾ। ਜਿੰਨੇ ਨੌਕਰ ਚਾਕਰ ਆਉਂਦੇ ਆ ਸਾਰਿਆਂ ਨੂੰ ਜੀ ਕਹਿ ਕੇ ਬੁਲਾਉਂਦਾ, ਸਾਰਿਆਂ ਦਾ ਸਤਿਕਾਰ ਕਰਦਾ। ਸਾਰੀ ਜੇਲ੍ਹ ਦੇ ਵਿੱਚ, ਕੈਦ ਖਾਨੇ ਦੇ ਵਿੱਚ ਗੱਲ ਪ੍ਰਚਲਿਤ ਹੋ ਗਈ ਕਿ ਕਈ ਸਾਲਾਂ ਤੋਂ ਇਹ ਬੰਦਾ 24 ਘੰਟੇ ਜਦੋਂ ਵੀ ਜਾਗਦਾ ਗਾਲਾਂ ਹੀ ਕੱਢਦਾ, ਰੱਬ ਨੂੰ ਹੀ ਬੁਰਾ ਬੋਲਦਾ, ਮਹਾਰਾਜਾ ਰਣਜੀਤ ਸਿੰਘ ਨੂੰ ਗਾਲਾਂ ਕੱਢਦਾ, ਆਏ ਨੌਕਰਾਂ ਚਾਕਰਾਂ ਦੀ ਬਹੁਤ ਜ਼ਿਆਦਾ ਅਪਮਾਨ ਕਰਦਾ। ਸਾਧ ਸੰਗਤ ਜੀ, ਇੱਕ ਵਾਰੀ ਮੈਨੂੰ ਕਿਸੇ ਹਿੰਦੂ ਪਰਿਵਾਰ ਦਾ ਨੌਜਵਾਨ ਮਿਲਾਇਆ, ਉਹ ਵੀਲਚੇਅਰ 'ਤੇ ਲੈ ਕੇ ਆ ਰਹੇ ਸਨ 15-20 ਨੌਕਰ ਚਾਕਰ, ਬੜੀ ਉਹਦੀ ਸੇਵਾ ਹੋ ਰਹੀ ਸੀ। ਮੇਰੇ ਸਾਹਮਣੇ ਇੱਕ ਨੌਕਰ ਨੇ ਬੜਾ ਸੁੰਦਰ ਜਲ ਦਾ ਗਲਾਸ ਲਿਆਂਦਾ, ਅਤੇ ਉਹ ਨੌਜਵਾਨ ਨੇ ਚੁੱਕ ਕੇ ਉਹਦੇ ਮੂੰਹ 'ਤੇ ਮਾਰਿਆ ਔਰ ਗਾਲਾਂ ਕੱਢਣ ਲੱਗ ਪਿਆ। ਉਹਦੇ ਮਾਂ ਬਾਪ ਆਖਣ ਲੱਗੇ, ਜੀ ਇਹ ਬੱਚਾ ਨੌਜਵਾਨ, ਇੱਕੋ ਇੱਕ ਬੱਚਾ, ਘਰ ਵਿੱਚ ਇੰਨਾ ਧਨ, ਬੇਸ਼ੁਮਾਰ ਮਾਇਆ ਦੌਲਤ ਹੈ, ਇਹਦੇ 20-25 ਅਸੀਂ ਨੌਕਰ ਰੱਖੇ ਹੋਏ ਹੈ, ਪਰ
ਰੱਬ ਨੂੰ ਵੀ ਗਾਲਾਂ ਕੱਢਦਾ ਰਹਿੰਦਾ, ਨੌਕਰਾਂ ਦੀ ਵੀ ਬੇਨਤੀ ਕਰਦਾ, ਮਾਂ ਬਾਪ ਨੂੰ ਵੀ ਬੜਾ ਭਲਾ ਬੋਲਦਾ। ਮੈਂ ਆਖਿਆ ਕਾਰਨ ਕੀ ਹੈ? ਕਹਿਣ ਲੱਗੇ ਦਾ ਐਕਸੀਡੈਂਟ ਹੋ ਗਿਆ, ਲੱਤਾਂ ਦਾ ਨੁਕਸਾਨ ਹੋ ਗਿਆ, ਤੁਰਿਆ ਨਹੀਂ ਜਾਂਦਾ, ਤੇ ਇਸ ਗੁੱਸੇ ਵਿੱਚ ਕ੍ਰੋਧ ਦੇ ਵਿੱਚ ਹੀ ਇਹ ਮਾੜੇ ਸ਼ਬਦ ਬੋਲਦਾ ਰਹਿੰਦਾ। ਮੈਂ ਉਸ ਨੌਜਵਾਨ ਦੇ ਪਾਸ ਗਿਆ, ਮੈਂ ਕਿਹਾ ਕੀ ਤਕਲੀਫ ਹੈ? ਕਹਿਣ ਲੱਗਾ, ਫਿਰ ਉਹ ਉਸੇ ਤਰ੍ਹਾਂ ਦੇ ਸ਼ਬਦ ਬੋਲਣ ਲੱਗ ਪਿਆ। ਮੈਂ ਕਿਹਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ। ਕਹਿਣ ਲੱਗਾ, ਦੱਸੋ। ਮੈਂ ਕਿਹਾ ਤੂੰ ਪਰਮਾਤਮਾ ਨੂੰ ਇੰਨਾ ਦੋਸ਼ ਦੇ ਰਿਹਾ, ਰੱਬ ਕੋਲ ਅਜੇ ਵੀ ਬਹੁਤ ਕੁਛ ਹੈ ਤੇਰੇ ਕੋਲੋਂ ਲੈ ਸਕਦਾ। ਕਹਿਣ ਲੱਗਾ, ਹੋਰ ਕੀ ਲਵੇਗਾ? ਮੈਂ ਕਿਹਾ ਧਿਆਨ ਦੇ ਕੇ ਸੁਣ, ਰੱਬ ਤੇਰੀ ਜ਼ਬਾਨ ਵੀ ਲੈ ਸਕਦਾ, ਰੱਬ ਤੇਰੀਆਂ ਅੱਖਾਂ ਵੀ ਲੈ ਸਕਦਾ, ਰੱਬ ਤੇਰੇ ਕੰਨ ਵੀ ਲੈ ਸਕਦਾ, ਰੱਬ ਤੇਰੀ ਦੇਹ ਨੂੰ ਮੰਜੇ ਤੇ ਪਾ ਕੇ ਵਿੱਚ ਕੀੜੇ ਪਾ ਸਕਦਾ ਤੇ ਸਾਰੀ ਜ਼ਿੰਦਗੀ ਤੜਫ ਤੜਫ ਕੇ ਮਰੇਗਾ। ਇਸ ਕਰਕੇ ਰੱਬ ਨੇ ਅਜੇ ਵੀ ਤੇਰੇ ਤੇ ਕਿੰਨੀ ਕਿਰਪਾ ਕੀਤੀ ਹੈ ਵੇਖ। ਕਿਸੇ ਨੂੰ ਰੋਟੀ ਦੇਣ ਵਾਲਾ ਬੰਦਾ ਨਹੀਂ ਮਿਲਦਾ, ਰੱਬ ਨੇ ਤੈਨੂੰ 25-20 ਨੌਕਰ ਦਿੱਤੇ ਆ ਜਿਹੜੇ ਤੈਨੂੰ ਨਹਾਉਂਦੇ ਆ, ਤੇਰੀਆਂ ਮਾਲਸ਼ਾਂ ਕਰਦੇ, ਤੈਨੂੰ ਰੋਟੀਆਂ ਖਵਾਉਂਦੇ ਆ, ਤੈਨੂੰ ਮੰਜੇ ਤੇ ਲਟਾ ਕੇ ਆਰਾਮ ਕਰਾਉਂਦੇ ਆ, ਤੇਰੇ ਮਾਂ ਬਾਪ ਤੇਰੇ ਚਿਹਰੇ ਵੱਲ ਵੇਖਦੇ ਰਹਿੰਦੇ ਆ ਕਿ ਤੂੰ ਕਦੇ ਸ਼ਾਂਤ ਹੋਵੇਂ। 15 ਮਿੰਟ ਮੈਂ ਉਹਨੂੰ ਬੇਨਤੀਆਂ ਕੀਤੀਆਂ ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਉਹਨੇ ਹੱਥ ਜੋੜ ਲਏ। ਕਹਿਣ ਲੱਗਾ, ਮੈਨੂੰ ਸਮਝ ਹੀ ਨਹੀਂ ਸੀ ਜ਼ਿੰਦਗੀ ਦੇ ਵਿੱਚ ਕਿ ਮੈਂ ਇੰਨਾ ਭੁੱਲਿਆ ਹੋਇਆ ਬੰਦਾ ਕਿ ਮੈਂ ਰੱਬ ਦਾ ਨਾ ਸ਼ੁਕਰ, ਵਾਕਈ ਪਰਮਾਤਮਾ ਸਭ ਕੁਝ ਕਰ ਸਕਦਾ, ਮੈਂ ਬੜਾ ਗੁਨਾਹਗਾਰ ਹਾਂ। ਸੋ ਸਾਧ ਸੰਗਤ ਜੀ, ਉਹ ਬੰਦੇ ਦਾ ਵਤੀਰਾ ਬਦਲ ਗਿਆ ਜਿਹੜਾ ਲੋਕਾਂ ਨੂੰ ਰੱਬ ਨੂੰ ਬੁਰੇ ਸ਼ਬਦ ਬੋਲਦਾ ਨਾ, ਉਹ ਜੀ ਕਹਿ ਕੇ ਬੁਲਾਉਂਦਾ। ਸਾਰੀ ਜੇਲ੍ਹ ਵਿੱਚ ਗੱਲ ਪ੍ਰਚਲਿਤ ਹੋ ਗਈ ਕਿ ਇਹ ਧਾੜਵੀ ਬੰਦਾ ਜਿਹੜਾ ਨੌਕਰਾਂ ਨੂੰ ਮਾਰਦਾ ਕੁੱਟਦਾ, ਅੱਜ ਉਹ ਜੀ ਵੀ ਕਹਿ ਕੇ ਬੁਲਾਉਂਦਾ ਔਰ ਅਰਦਾਸ ਵਿੱਚ ਚਲਿਆ ਜਾਂਦੀ ਹੈ ਉਹਦੀ ਆਤਮਾ। ਔਰ ਉਹਨਾਂ ਦਿਨਾਂ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਸਾਧ ਸੰਗਤ ਦੀ ਰੋਹਤਾਸ ਕਿਲੇ ਦੇ ਨੇੜੇ ਜਾਂਦੇ ਹੈ ਔਰ ਉਹਨਾਂ ਨੂੰ ਕੋਈ ਬੁਖਾਰ ਸਰੀਰ ਤੇ ਆਇਆ, ਸਾਰੀ ਰਾਤ ਨੀਂਦ ਨਾ ਆਈ, ਅੱਧੀ ਰਾਤ ਪੈ ਗਈ ਨੀਂਦ ਆਉਣ ਨੂੰ। ਉਹਨਾਂ ਨੇ ਗਲ ਵਿੱਚ ਪੱਲਾ ਪਾਇਆ, ਅਰਦਾਸ ਕੀਤੀ, ਹੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ, ਮਹਾਰਾਜ ਦਾ ਸਾਹਮਣਾ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਅਤੁੱਟ ਭਰੋਸਾ ਤੇ ਅਤੁੱਟ ਵਿਸ਼ਵਾਸ ਸੀ। ਜਦੋਂ ਕਦੇ ਵੀ ਅਰਦਾਸ ਕਰਦੇ, ਮੇਰੇ ਸੋਢੀ ਸੁਲਤਾਨ ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਸਨ। ਮਹਾਰਾਜ ਦੇ ਸਾਹਮਣੇ ਅਰਦਾਸ ਕੀਤੀ, ਹੋ ਮਹਾਰਾਜ ਦਵਾਵਾਂ ਤੇ ਦਾਰਮਲ ਬੜੇ ਕੀਤੇ ਗਏ ਆ ਪਰ ਮੈਨੂੰ ਨੀਂਦ ਨਹੀਂ ਆ ਰਹੀ, ਕਿਰਪਾ ਕਰੋ ਮੈਨੂੰ ਸੁੱਖ ਦੀ ਨੀਂਦ ਆ ਜਾਏ। ਦੇਖੋ ਐਡਾ ਵੱਡਾ ਰਾਜਾ ਸਾਧ ਸੰਗਤ ਜੀ, ਆਪਾਂ ਪਰਮੇਸ਼ੁਰ ਦਾ ਸ਼ੁਕਰ ਕਰਿਆ ਕਰੀਏ, ਪ੍ਰਸ਼ਾਦਾ ਮਿਲਦਾ, ਸੁੱਖ ਦੀ ਨੀਂਦ ਆਉਂਦੀ ਹੈ, ਵਾਹਿਗੁਰੂ ਸਾਡੇ ਗੁਬਾਰੇ ਤੋੜ ਰਿਹਾ, ਹੋਰ ਸਾਨੂੰ ਕੀ ਚਾਹੀਦਾ। ਉਹ ਲੋਕ ਵੀ ਦੁਨੀਆਂ ਵਿੱਚ ਬੈਠੇ ਆ ਵੱਡੇ ਵੱਡੇ ਬਾਦਸ਼ਾਹ ਧਨਾੜ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਕੇ ਸੌਂਦੇ ਆ। ਸੋ ਰਹਿ ਵਿਚਾਰ, ਮਹਾਰਾਜਾ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ, ਅਰਦਾਸ ਕਰਦਿਆਂ ਸਾਰ ਨੀਂਦ ਆ ਗਈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਆਪਣੇ ਵਜ਼ੀਰ ਨੂੰ ਬੁਲਾਇਆ, ਕਹਿੰਦੇ ਵਜ਼ੀਰ ਸਾਹਿਬ ਮੈਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਰਾਤ ਬਹੁਤ ਸੁੱਖ ਦੀ ਨੀਂਦ ਦਿੱਤੀ ਹੈ, ਮੈਂ ਆਪਣੇ ਵਾਹਿਗੁਰੂ ਦਾ, ਆਪਣੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹਾਂ। ਇੱਕ ਸਭ ਤੋਂ ਮਾੜੇ ਤੇ ਭੈੜੇ ਕੈਦੀ ਨੂੰ ਅੱਜ ਕੈਦ ਵਿੱਚੋਂ ਛੱਡਣਾ ਚਾਹੁੰਦਾ, ਮੈਨੂੰ ਦੱਸੋ ਕਿਹੜਾ ਕੋਈ ਐਸਾ ਕੈਦੀ ਹੈ ਇੱਥੇ। ਦੇਖੋ ਮਹਾਰਾਜ ਜੀ ਦਾ ਕੌਤਕ, ਉਹਦੀ ਅਰਦਾਸ ਦਾ ਅਸਰ ਕਿੱਥੇ ਤੱਕ ਜਾਂਦਾ। ਵਜ਼ੀਰ ਸਾਹਿਬ ਕਹਿਣ ਲੱਗੇ, ਮਹਾਰਾਜ ਫਲਾਨਾ ਕੈਦੀ ਹੈ ਔਰ ਉਹ ਸਾਰੀ ਜ਼ਿੰਦਗੀ ਉਹਦੀ ਕੈਦ ਖਾਨੇ ਵਿੱਚ ਹੀ ਗਲ ਜਾਣੀ, ਉਹਨੇ ਇੱਥੇ ਹੀ ਮਰ ਜਾਣਾ, ਉਹ ਛੁੱਟ ਨਹੀਂ ਸਕਦਾ, ਪਰ ਤੁਹਾਡੇ ਤਰਸ ਦਾ ਪਾਤਰ ਹੈ ਉਹ ਵੀ ਇੱਕ ਸਭ ਤੋਂ ਵੱਡਾ ਖੂਨਖਾਰ ਕੈਦੀ ਇਸ ਕਿਲੇ ਵਿੱਚ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਜਾਓ ਮੈਂ ਉਸ ਦੀ ਰਿਹਾਈ ਕਰਦਾ, ਉਹਨੂੰ ਮੇਰੇ ਪਾਸ ਲਿਆਓ। ਉਹਨੂੰ ਦੱਸਿਆ, ਖੁਸ਼ੀਆਂ ਤੜ ਗਈਆਂ। ਔਰ ਉਹਨੂੰ ਜਦੋਂ ਰਿਹਾ ਕਰਕੇ ਮਹਾਰਾਜਾ ਸਾਹਿਬ ਪਾਸ ਲਿਆਏ, ਮਹਾਰਾਜਾ ਸਾਹਿਬ ਬੜੇ ਦਿਆਲੂ ਗੁਰਸਿੱਖ ਸਨ, ਹੱਸ ਕੇ ਕਹਿਣ ਲੱਗੇ, ਕਿਉਂ ਬਈ ਸੁਧਰ ਗਿਆ ਕਿ ਨਹੀਂ? ਫਿਰ ਉਹਨੇ ਸਾਰੀ ਵਾਰਤਾ ਦੱਸੀ ਗੁਰਬਾਣੀ ਦੇ ਸ਼ਬਦਾਂ ਦੀ ਔਰ ਦਾਸਾਂ ਦੀ ਕਿ ਮਹਾਰਾਜ ਮੇਰਾ ਜੀਵਨ ਕਿਵੇਂ ਬਦਲਿਆ। ਮਹਾਰਾਜ ਸਾਹਿਬ ਕਹਿੰਦੇ ਵੀ ਤੇਰਾ ਜੀਵਨ ਬਦਲ ਗਿਆ, ਤੂੰ ਤਾਂ ਫਿਰ ਸਰਦਾਰੀ ਦੇ ਯੋਗ ਆ, ਆ ਤੈਨੂੰ ਸਰਦਾਰੀ ਦੁਆਰਾ ਦੇ ਦਈਏ। ਐਡੇ ਦਿਆਲੂ ਸਨ ਉਹ ਗੁਰਮੁਖ। ਕਹਿਣ ਲੱਗਾ ਨਾ, ਕੰਨਾਂ ਨੂੰ ਹੱਥ ਲਾਏ, ਕਹਿੰਦਾ ਮਤ ਦੇਖ ਭੁਲਾ ਵੀਸਰਾ, ਤੇਰਾ ਚਿੱਤ ਨਾ ਆਵੇ ਨਾ। ਮਹਾਰਾਜ ਸਾਹਿਬ ਮੈਨੂੰ ਰੱਬ ਭੁੱਲ ਜਾਏਗਾ ਇਹਨਾਂ ਸਰਦਾਰੀਆਂ ਵਿੱਚ, ਇਹਨਾਂ ਵੱਡੀਆਂ ਪਦਵੀਆਂ ਵਿੱਚ। ਮਸਾ ਹੀ ਮਹਾਰਾਜੇ ਨੇ ਮੈਨੂੰ ਆਪਣੇ ਚਰਨਾਂ ਨਾਲ ਲਾਇਆ, ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਮੇਰੀ ਰਿਹਾਈ ਹੋ ਗਈ, ਨਹੀਂ ਤਾਂ ਮੇਰੀ ਜ਼ਿੰਦਗੀ ਇੱਥੇ ਖਤਮ ਹੋ ਜਾਣੀ ਸੀ। ਔਰ ਤੜਫ ਤੜਫ ਕੇ ਮੈਂ ਮਰਨਾ ਸੀ, ਸੜ ਸੜ ਕੇ ਮਰਨਾ ਸੀ, ਈਰਖਾ ਦੀ ਅੱਗ ਵਿੱਚ ਪਰਮਾਤਮਾ ਦਾ ਦੁਖੀ ਬਣ ਕੇ ਮਰਨਾ ਸੀ, ਪਰ ਅੱਜ ਮੈਂ ਪਰਮਾਤਮਾ ਦਾ, ਵਾਹਿਗੁਰੂ ਦਾ, ਗੁਰੂ ਦਾ ਸੇਵਕ ਬਣ ਗਿਆ। ਇਹ ਅਰਦਾਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਮੈਨੂੰ ਹੁਣ ਆਗਿਆ ਦਿਓ, ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ। ਇਹ ਭਾਈ ਅਰਦਾਸ ਦੀ ਸ਼ਕਤੀ ਐਡੀ ਵੱਡੀ ਮਹਾਨ ਹੈ। ਸਿੱਖਾਂ ਦਾ ਤਾਂ ਹਰ ਕਾਰਜ ਅਰਦਾਸ ਤੋਂ ਹੀ ਆਰੰਭ ਹੁੰਦਾ, ਅਰਦਾਸ ਭਗਤੀ ਤੋਂ ਆਰੰਭ ਹੁੰਦਾ। ਕੋਈ ਕਾਰਜ ਦੇਖ ਲਓ, ਹਰ ਕਾਰਜ ਤੁਹਾਡਾ ਅਰਦਾਸ ਤੋਂ ਆਰੰਭ ਹੁੰਦਾ ਹੈ। ਸਿੱਖ ਦੀ ਨਿੱਜੀ ਅਰਦਾਸ ਤੋਂ ਸ਼ੁਰੂਆਤ ਹੁੰਦੀ ਹੈ ਤੇ ਸਰਬੱਤ ਦੇ ਭਲੇ ਤੇ ਜਾ ਕੇ ਸਿੱਖ ਦੀ ਅਰਦਾਸ ਸੰਪੂਰਨ ਹੋ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਹੈ ਨਾ, ਉਹਦਾ ਕੋਈ ਦੁਨੀਆਂ ਦੀ ਸ਼ਕਤੀ ਨਹੀਂ ਤੁਹਾਡਾ ਕੋਈ ਬੁਰਾ ਕਰ ਸਕੇ। ਚਿੰਤਾ ਨਾ ਕਰਿਆ ਕਰੋ, ਫਿਕਰ ਨਾ ਕਰਿਆ ਕਰੋ, ਪੰਥ ਕਿੱਧਰ ਨੂੰ ਜਾਏਗਾ, ਕੀ ਬਣੇਗਾ। ਤੁਹਾਡਾ ਵਾਲ ਵਿੰਗਾ ਨਹੀਂ ਕੋਈ ਦੁਨੀਆਂ ਦੀ ਸ਼ਕਤੀ ਕਰ ਸਕਦੀ। ਤੁਹਾਡੇ ਰਾਜ ਦੇ ਦੁਨੀਆਂ ਦੇ ਉੱਤੇ ਝੰਡੇ ਝੂਲਣੇ ਆ ਇੱਕ ਦਿਨ ਸਾਰੇ ਸੰਸਾਰ ਵਿੱਚ, ਕਿਉਂਕਿ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹੋ। ਤੁਹਾਨੂੰ ਸਰਬੱਤ ਦਾ ਭਲਾ ਮੰਗਣ ਦੀ ਜਾਚ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਨੇ ਸਿਖਾਈ ਹੈ। ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲਾ ਨਾ, ਉਹਦੀ ਸਦਾ ਹੀ ਜੈ ਜੈਕਾਰ, ਸਦਾ ਹੀ ਚੜ੍ਹਦੀ ਕਲਾ, ਸਦਾ ਹੀ ਬੁਲੰਦੀਆਂ ਉਹਦੀਆਂ ਹੁੰਦੀਆਂ। ਇਸ ਕਰਕੇ ਭਾਈ ਅਰਦਾਸ ਸ਼ਕਤੀ ਸਭ ਤੋਂ ਮਹਾਨ ਹੈ। ਅਰਦਾਸ ਨਾਲੋਂ ਵੱਡੀ ਪਰਮਾਰਥ ਦੇ ਮਾਰਗ ਵਿੱਚ, ਭਗਤੀ ਦੇ ਮਾਰਗ ਦੇ ਵਿੱਚ ਅਰਦਾਸ ਤੋਂ ਹੀ ਸਾਧਨਾ ਆਰੰਭ ਹੁੰਦੀ ਹੈ ਤੇ ਅਰਦਾਸ ਤੇ ਜਾ ਕੇ ਹੀ ਸਾਧਨਾ ਸੰਪੰਨ ਹੁੰਦੀ ਹੈ। ਇਸ ਕਰਕੇ ਅਰਦਾਸ, ਫਿਰ ਅਰਦਾਸ ਕਿਹਨਾਂ ਦੀ ਨਹੀਂ ਵਰਤੀ ਜਾਂਦੀ, ਸੁਣੋ ਸਮਾਪਤੀ ਕਰੀਏ।
ਨਾਨਕ ਜੋਰ ਗੋਬਿੰਦ ਕਾ,
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹਨਾਂ ਨੂੰ ਜੋਰ, ਜਿਹਨਾਂ ਕੋਲੇ ਜੋਰ ਤਾਕਤ ਵਾਹਿਗੁਰੂ ਦੀ ਹੈ, ਜਿਹਨਾਂ ਦੇ ਅੰਦਰ ਬਲ ਹੈ ਕਿ ਸਾਡੇ ਅੰਦਰ ਜੋ ਬਲ ਹੈ, ਜੋ ਜੋਰ, ਜੋ ਤਾਕਤ ਹੈ, ਪਰਮੇਸ਼ਰ ਦਾ ਹੀ ਹੈ। ਪਰਮੇਸ਼ਰ ਦੀ ਤਾਕਤ, ਪਰਮੇਸ਼ਰ ਦਾ ਜੋਰ ਕਿੱਥੋਂ ਪ੍ਰਾਪਤ ਹੋਏਗਾ? ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾ, ਅਰਦਾਸ ਵਿੱਚੋਂ ਵਾਹਿਗੁਰੂ ਦੀ ਤਾਕਤ, ਸਮਰੱਥਾ ਪ੍ਰਾਪਤ ਹੁੰਦੀ ਹੈ। ਬਹੁਤ ਅਰਦਾਸ ਤੇ ਸਾਖੀਆਂ, ਪ੍ਰਮਾਣ, ਇਤਿਹਾਸ ਹਨ ਗੁਰਬਾਣੀ ਦੇ ਵਿੱਚ ਵੀ ਔਰ ਗੁਰ ਇਤਿਹਾਸ ਵਿੱਚ ਵੀ। ਸੋ ਸੇਵਕ ਦੀ ਕੀਤੀ, ਜਿਵੇਂ ਸੇਵਕ ਬਣ ਕੇ ਅਰਦਾਸ ਕੀਤੀ, ਉਹਦੇ ਕਦੇ ਅਰਦਾਸ ਵਿਅਰਥੀ ਨਹੀਂ ਜਾਂਦੀ, ਨਿਸ਼ਫਲ ਨਹੀਂ ਜਾਂਦੀ, ਕਿਉਂਕਿ ਵਾਹਿਗੁਰੂ ਦੇ ਪਿਆਰੇ ਨੂੰ ਆਪਣੇ ਪਰਮੇਸ਼ਰ ਦੇ ਉੱਤੇ ਮਾਣ ਹੁੰਦਾ, ਉਹਨਾਂ ਕੋਲੇ ਸ਼ਕਤੀ, ਉਹਨਾਂ ਕੋਲੇ ਬਲ ਆਪਣੇ ਵਾਹਿਗੁਰੂ ਦਾ ਹੈ।
ਪੂਰਨ ਗੁਣ ਤਾਸ,
ਪੂਰੇ ਗੁਣਾਂ ਦਾ ਤਾਸ ਖਜ਼ਾਨਾ ਹੈ ਐਸਾ ਵਾਹਿਗੁਰੂ। ਪਰਮੇਸ਼ਰ ਦੇ ਦਰ ਤੋਂ ਹੀ ਉਹਨਾਂ ਨੂੰ ਜੋਰ ਬਲ ਪ੍ਰਾਪਤ ਹੁੰਦਾ। ਕਿਹਦੇ ਰਾਹੀਂ? ਅਰਦਾਸ ਦੇ ਰਾਹੀਂ। ਅਰਦਾਸ ਦੇ ਰਾਹੀਂ ਜੋਰ ਸ਼ਕਤੀ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ, ਤੇ ਅਰਦਾਸ ਦੇ ਰਾਹੀਂ ਹੀ ਉਹ ਗੁਣਾਂ ਦੇ ਖਜ਼ਾਨੇ ਬਣ ਜਾਂਦੇ। ਜਿਵੇਂ ਉਹ ਸਰਦਾਰ ਧਾੜ ਵੀ ਗੁਣਾਂ ਦਾ ਖਜ਼ਾਨਾ ਬਣ ਗਿਆ ਨਾ, ਅਰਦਾਸ ਦੀ ਸ਼ਕਤੀ ਨੇ ਜੀਵਨ ਬਦਲ ਦਿੱਤਾ। ਇਹ ਗੋਬਿੰਦ ਦੇ ਗੁਣ, ਵਾਹਿਗੁਰੂ ਦੇ ਦਰ ਤੋਂ ਉਹਨਾਂ ਨੂੰ ਇਹ ਗੁਣ ਸਾਰੇ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਖਜ਼ਾਨੇ ਵਿੱਚੋਂ ਪ੍ਰਾਪਤ ਹੋ ਜਾਂਦੇ ਆ, ਔਰ ਉਹਨਾਂ ਨੂੰ ਇਹ ਜੋਰ, ਬਲ, ਤਾਕਤ ਅਰਦਾਸ ਵਿੱਚੋਂ ਮਹਾਰਾਜ ਕਹਿੰਦੇ ਸਾਰੀ ਪ੍ਰਾਪਤ ਹੁੰਦੀ ਹੈ। ਸਤਿ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਪੀਟੀਸੀ ਚੈਨਲ ਰਾਹੀਂ ਸਾਰਾ ਸੰਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਿਹਾ, ਇਸ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਕੀ ਸੰਗਤ ਜਿੰਨੀ ਵੀ ਤੁਸੀਂ ਹਾਜ਼ਰੀ ਭਰਦੇ ਰਹੇ ਹੋ, ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਅਦੈਵ ਸਿੰਘ ਜੀ ਬਿਆਸੀ, ਔਰ ਸਤਿਕਾਰਯੋਗ ਗਿਆਨੀ ਹਰਮਿੱਤਰ ਸਿੰਘ ਜੀ, ਸੰਤ ਬਾਬਾ ਰਵਿੰਦਰ ਸਿੰਘ ਦੀ ਸੰਗਤ ਵਿੱਚ ਬੈਠੇ ਹੋ, ਹੋਰ ਧਾਰਮਿਕ ਹਸਤੀਆਂ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀ, ਆਪਣੀ ਹਾਜ਼ਰੀ ਪ੍ਰਵਾਨ ਕਰਨੀ,
ਗੁਰਤੀ ਕਦੇ ਨਾ ਹੋਈ, ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।